ਸਿੱਖ ਰਿਹਾ ਜਿੱਥੇ ਪਾਣੀ ਚ ਨੌਕਰੀ ਲੱਗੀ ਹੈ, ਬੱਚਿਆਂ ਚ ਬੈਠੇ ਆ, ਉਸੇ ਥਾਂ ਬੜਾ ਟਾਈਮ ਹੁੰਦਾ ਬੰਦੇ ਕੋਲ, ਲੇਕਿਨ ਮਨ ਹਰਾਮੀ ਤੇ ਹੁਜਤਾਂ ਢੇਰ ਹੁੰਦੀਆਂ। ਟਾਈਮ ਬੜਾ ਹੁੰਦਾ ਹਰ ਇੱਕ ਕੋਲ ਨਾਮ ਜਪਣ ਲਈ, ਲੇਕਿਨ ਉਹ ਟਾਈਮ ਨਾਮ ਜਪਣ ਤੇ ਨਹੀਂ ਲਾਏਗਾ। ਉਹ ਜਾਏਗਾ ਅੱਛਾ ਚਲੋ ਜੀ ਬਾਹਰ ਚੱਲੀਏ। ਉਹ ਮਤਲਬ ਆਹ ਹਾਲ ਜੋਗੀਆਂ ਦਾ ਸੀ। ਜੋਗੀ ਚੰਗੇ ਪੱਲੇ ਵੱਡੇ ਵੱਡੇ ਰਾਜੇ ਆਪਣੀਆਂ ਰਾਣੀਆਂ ਛੱਡ ਕੇ ਨਾ ਜੋਗੀਆਂ ਨਾਲ ਐਸਾ ਗਲਤ ਰਾਸਤਾ ਤੋਰਿਆ ਸੀ। ਬੜੇ ਬੜੇ ਰਾਜੇ ਬੜੇ ਬੜੇ ਆਪਣੀਆਂ ਰਾਣੀਆਂ ਕਾਰੋਬਾਰ ਹਾਥੀ ਘੋੜੇ ਸਭ ਛੱਡ ਕੇ ਹੋਰ ਜਾ ਕੇ ਜੋਗ ਲੈਂਦੇ ਸੀ ਉਹਦੇ ਕੋਲੋਂ ਗੋਰਖ ਤੋਂ, ਔਰ ਜੰਗਲਾਂ ਚ ਐਡਾ ਵੱਡਾ ਜਥਾ ਹੋ ਗਿਆ ਜਿਹੜਾ ਕਿ ਗ੍ਰਿਸ਼ਤੀਆਂ, ਕਿਉਂਕਿ ਇਹਨਾਂ ਕੋਲ ਬਾਹਰ ਜਾ ਕੇ ਮਨ ਨੂੰ ਟਿਕਾਉਣ ਥੋੜਾ ਜਿਹਾ ਸ਼ੁਰੂ ਕੀਤਾ। ਪਹਿਲੀ ਜਿਹੜੀ ਆਉਂਦੀ ਹੈ ਰਿਧ ਸਿੱਧ ਆਉਣ ਲੱਗ ਪਏ ਸਾਡੇ ਜਪ ਚ ਪਹਿਲਾਂ ਹੀ ਆ ਕਿ ਰਿਧ ਸਿੱਧ ਅਵਰਾ ਸਾਦ, ਇਹ ਹੋਰ ਸਵਾਦ ਹੈ, ਇਹ ਨਾਮ ਵਾਲਾ ਰਸਤਾ ਨਹੀਂ ਹੈ, ਇਹ ਬਾਈਫਰਕੇਸ਼ਨ ਹੈ, ਇੱਕ ਫਰੀਵੇ ਹੋਰ ਹੀ ਹੈ, ਰੱਬ ਵਾਲੀ ਭਗਤੀ ਵਾਲਾ ਨਹੀਂ ਹੈ। ਭਗਤੀ ਵਾਲੇ ਨੂੰ ਆਪਣੇ ਆਪ ਰਿਧੀ ਸਿੱਧੀ ਆ ਜਾਂਦੀ ਹੈ, ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਅਤੇ ਸਾਰਾ ਜਿਹਨਾਂ ਹਿਰਦੇ ਨਾਮ 'ਤੇ ਆਇਓ, ਇਹ ਮੁੰਗਲੀ ਚੀਜ਼ਾਂ ਹੈ। ਲੇਕਿਨ ਸਾਡੇ ਸਾਰੇ ਜਿੰਨੇ ਘਰਬਾਰ ਛੱਡ ਕੇ ਜਿਹੜੇ ਵਿਆਹ ਨਹੀਂ ਕਰਾਏ, ਜਿੰਨੇ ਪੰਜਾਬ ਦੇ ਸੰਤ ਹੈ, ਸਭ ਇਸੇ ਦੇ ਉੱਤੇ ਉਹਨਾਂ ਦਾ ਹਲਵਾ ਮਾਂਡਾ ਚੱਲਦਾ। ਥੋੜ੍ਹਾ ਬਹੁਤਾ ਭਗਤੀ ਕੀਤੀ ਹੁੰਦੀ ਹੈ, ਅੰਦਰ ਕੁਛ ਆ ਜਾਂਦਾ ਵਾ ਸਾਰੀ ਉਮਰ ਲਈ, ਬਸ ਵਾਲਾ ਕਿਤੇ ਝਲਕਾਂ ਵੱਜ ਗਈਆਂ, ਕਿਸੇ ਨੂੰ ਨਾਮ ਜਪਦੇ ਨੇ ਸਾਰੀ ਉਮਰ ਲਈ ਬੜਾ ਬਾਅਦ ਜਥੇ ਬਣਾ ਲਏ ਮੱਛੇ ਲੱਗ। ਇਹ ਪਤਾ ਕੀ ਗੱਲ ਹੈ, ਇਹ ਗੱਲ ਇਹ ਹੈ ਵੀ ਅਸੀਂ ਆਪਣੇ ਸ਼ਬਦ ਨਹੀਂ ਸਮਝਦੇ। ਗੁਰੂ ਕਾਲ ਵੇਲੇ ਕੰਮ ਜੋਗੀ ਕਰਦੇ ਸੀ, ਗੁਰੂ ਕਾਲ ਵੇਲੇ ਕੰਮ ਹਿੰਦੂਆਂ 'ਚ ਹੋ ਰਿਹਾ ਸੀ, ਜਿਹਨਾਂ ਦੇ ਸੰਤ ਸਾਧ ਸਾਰੇ ਬਾਹਰ ਜੰਗਲਾਂ 'ਚ ਹੁੰਦੇ ਸੀ। ਸਾਡਾ ਸਾਰੇ ਗੁਰੂ ਗ੍ਰਿਸ਼ਤੀ ਹੋਏ ਸਾਰੇ, ਹੈਰਾਨਗੀ ਦੀ ਗੱਲ ਨਹੀਂ ਵੀ ਉਹਨਾਂ ਨੇ ਰੱਬ ਪਾਇਆ, ਹੈਰਾਨਗੀ ਦੀ ਗੱਲ ਨਹੀਂ ਵੀ ਉਹਨਾਂ ਨੇ ਐਡਾ ਵੱਡਾ ਦੁਨੀਆ ਦਾ ਗਿਆਨ ਇਕੱਠਾ ਕਰ ਲਿਆ। ਉਹ ਤੁਹਾਡੇ ਵਾਲੇ ਰਾਸਤੇ 'ਤੇ ਤੁਰੇ ਸੀ, ਅਸੀਂ ਉਸ ਰਾਸਤੇ ਭਾਨਣੇ ਹੈ, ਉਹ ਰਾਸਤਾ ਠੀਕ ਨਹੀਂ ਹੈ। ਲੇਕਿਨ ਉਹਨਾਂ ਨਾਲ ਸਾਰੀ ਸਿੱਖੀ 'ਤੇ ਜਿੱਦਾਂ ਜੋਗੀ ਛਾਏ ਪਏ ਸੀ, ਹੁਣ ਸਾਰੀ ਸਿੱਖੀ 'ਤੇ ਸੰਤ ਟੋਲਾ ਛਾਇਆ ਸਾਹਿਬ, ਮਤਲਬ ਵੀ ਨਹੀਂ ਅਸੀਂ ਗ੍ਰਿਸ਼ਤੀ ਸਾਡੇ ਕੋਲ ਆਵੇ ਹਰ ਚੀਜ਼। ਉਹ ਗ੍ਰਿਸ਼ਤੀ ਤਾਂ ਮਹਾਰਾਜ ਕਹਿੰਦਾ ਵੀ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚ ਘਟ ਪਾਈ, ਅਸੀਂ ਆਪ ਨਹੀਂ ਪਾ ਸਕਦੇ ਰੱਬ ਨੂੰ। ਇਸ ਕਰਕੇ ਐਸਾ ਰਾਹ ਹੈ ਜਿਹੜਾ ਸ਼ਬਦ ਦੱਸ ਰਿਹਾ ਮਹਲ। ਚਲੋ ਜੀ ਬਾਬੇ ਨਾਨਕ ਬਾਬ ਤੇ ਕਹਾਣੀਆਂ ਬਣਾ ਲਈਆਂ, ਉਹ ਗਿਆ ਸੀ ਬਾਹਰ ਗਿਆ ਸੀ, ਆਹ ਜਿਹੜਾ ਲਿਖਾਰੀ ਹੈ ਜਿਹਨੇ ਸਭ ਤੋਂ ਜ਼ਿਆਦਾ ਸ਼ਬਦ ਦਿੱਤੇ, ਘਰੋਂ ਨਿਕਲਿਆ ਹੀ ਨਹੀਂ, ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਗਿਆ ਹੀ ਨਹੀਂ ਕਿਤੇ ਘਰੋਂ, ਔਰ ਐਡਾ ਵੱਡਾ ਆਲਾ ਬਦਲ ਤੁਸੀਂ ਦੇਖ ਹੀ ਉਹਦੀ ਵਡਿਆਈ ਨਹੀਂ ਕਰ ਸਕਦੇ ਜਿਹਦਾ ਇਹ ਸ਼ਬਦ ਹੈ। ਉਹ ਲਾ ਰਿਹਾ ਵੀ ਇਹ ਜੋਗੀ ਉਹ, ਮੈਂ ਆਪਣੇ ਗੁਰੂ ਕੋਲੋਂ ਅਜੀਬ ਹੀ ਜੋਗ ਸੁਣ ਕੇ ਆਇਆ, ਉਹਨੇ ਸਿਰਫ ਇੱਕ ਸ਼ਬਦ ਦਿੱਤਾ ਮੈਨੂੰ, ਦੇਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਮੈਨੂੰ ਤੇ ਇੱਕ ਸ਼ਬਦ ਦਿੱਤਾ ਜਪਣ ਲਈ, ਉਹਦੇ ਚ ਸਭ ਕੁਛ ਹੀ ਮੈਨੂੰ ਉਹਨੇ ਜੋਗ ਸਮਝਾਤਾ। ਉਹ ਇੱਕ ਸ਼ਬਦ ਹੀ ਜਪਣਾ ਜੋਗੀਆਂ ਵਾਲੇ, ਇੰਨੇ ਜੰਗਲਾਂ ਦੇ ਨਜ਼ਾਰੇ, ਇੰਨੇ ਬਾਹਰ ਖੰਡ ਧਰਤੀਆਂ ਜਿੱਥੇ ਉਹ ਫਿਰਦੇ ਸੀ, ਇੰਨੇ ਤੀਰਥਾਂ 'ਤੇ ਜਾਂਦੇ ਸੀ, ਇੱਕ ਸ਼ਬਦ ਨਹੀਂ ਜਪਣਾ ਮਿਲ ਜਾਣਗੇ? ਹਾਂ, ਅਗਲਾ ਸ਼ਬਦ ਹੀ ਐਸਾ ਹੈ, ਕਹਿੰਦੇ ਜੋਗੀਓ ਤੁਹਾਨੂੰ ਤੁਸੀਂ ਬਾਹਰ ਫਿਰਦੇ ਆਓ, ਆਓ ਨੌ ਖੰਡ ਪ੍ਰਿਥਵੀ ਮਾਪ ਤੁਹਾਡੇ ਆਪਣੇ ਅੰਦਰ ਦੱਸੋ। ਤੋ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ, ਨੌ ਖੰਡ ਪ੍ਰਿਥਵੀ ਇਸ ਤਨ ਮਹਿਰਵੇਆ, ਨੌ ਖੰਡ ਪ੍ਰਿਥਵੀ ਇਸ ਤਨ ਮਹਿਰਵੇਆ। ਨੌ ਖੰਡ ਉਸ ਵੇਲੇ ਨੌ ਬਰਾ ਆਜ਼ਮ ਸੀ, ਏਸ਼ੀਆ ਯੂਰਪਾ ਸਾਰੇ ਹਿੰਦੂ, ਇਹ ਸਾਰੇ ਨੌ ਖੰਡ ਧਰਤੀ ਦੇ ਨੌ ਖੰਡ ਹੁੰਦੇ ਸੀ, ਧਰਤੀ ਨੌ ਹਿੱਸਿਆਂ 'ਚ ਵੰਡਿਆ ਹੁੰਦਾ ਸੀ। ਪਤਾ ਨਹੀਂ ਉਦੋਂ ਮੇਰਾ ਖਿਆਲ ਆ ਨਵਾਂ ਅਮਰੀਕਾ ਵੀ ਸ਼ੁਰੂ ਹੋ ਗਿਆ ਹੋਣਾ, ਪਰ ਨੌ ਖੰਡ ਪ੍ਰਿਥਵੀ ਇਹ ਜੋਗੀਆਂ ਨੂੰ ਜਿੱਦਾਂ ਸਾਡੇ ਲੋਕਾਂ ਨੂੰ ਭੋਸ ਹੈ ਨਾ ਭਈ, ਹਾਂ ਜੀ ਬਾਹਰ ਸਾਨੂੰ ਬੜਾ ਸਵਾਦ ਆਉਣਾ, ਮਨ ਨਾ ਹਮੇਸ਼ਾ ਹੀ ਸੁੱਖ ਭਾਲਦਾ ਹੈ। ਵੈਰਾਇਟੀ ਇਜ਼ ਦੀ ਸਪਾਈਸ ਆਫ ਲਾਈਫ, ਥੋੜਾ ਜਿਹਾ ਚੇਂਜ ਮੰਗਦਾ। ਮੈਂ ਤੁਹਾਨੂੰ ਸਾਫ ਕਹਿਣਾ, ਇਸੇ ਕਰਕੇ ਜਾਈਦਾ ਨਾ ਹੰਬ ਜਾਈਦਾ ਕੱਜ ਸਰਾ ਥਰਾ, ਉੱਥੋਂ ਬਾਅਦ ਫਿਰ ਚੱਲ ਜਾਂਦਾ। ਅਤੇ ਜੇ ਜਿੱਥੇ ਹਵਾਈ ਜਾਂਦੇ ਹੋ, ਜੇ ਕਿਤੇ ਹਵਾਈ ਸਾਡੇ ਅੰਦਰ ਹੀ ਮਿਲ ਜਾ ਸਾਨੂੰ, ਆਹ ਜੋਗੀਆਂ ਨੂੰ ਉਪਦੇਸ਼ ਹੈ। ਜੋਗੀਓ ਤੁਸੀਂ ਜੰਗਲਾਂ 'ਚ ਮੌਰ ਸੌ ਭੱਜੇ, ਬੜਾ ਮੌਤ ਕਰਦੇ ਸੀ ਜੰਗਲਾਂ 'ਚ, और जब झूम के यहाँ गिने आते हैं, मस्ती का रंग जमाते हैं, चश्मे तंबूर बजाते हैं, गाती है मल्हार हवा बाबा। जोगी जी एक नजम असि पढ़ते होंगे सी, हूं सानू समझ आती है। तू यारे तो मौजा लेते जंगलों च, वो कहते तुम जो हम जो जंजीरें तोड़ चुके तुम ला के वही पनाते हो, तुम कहते हो मुर्के तुम कोई शिकवा घोड़े हाथी का, कोई दावा मान हाथी का तुम ला कर हमें सुनाते हो, हम जो जंजीरें तोड़ चुके तुम ला के वही। वो दुनिया नु छड़ के सारा ते बार जोगी ते सारा उन्होंने चश्मे जद बदल आंदे आ चश्मे च पानी पैंदा सी, राम नजारे देखदे तंबूरे वजदे पानी दे थारे जोगे की है बार असादा दा इहो डेरे अंदर इदां दे हुंदे बार जी कार नहीं रहना गृहस्थियों गुरुआ ना चल के दस दिता सानू गुरसिख मीत। चलो गुरसिखी नू होश करनी पैनी है, जिन्ने संत डमिया वा सारी सिखी नू लुट रहे ने, जिन्ने साध संत ने सारे किसी कोई भी गुरमत नहीं चल रहा, ये तरीका नहीं है। गुरुआ ने चल के दिखाता रब तुहाडे अंदर है। सारी जोगियों नू ऐसा उपदेश दे रहे ने, कहिंदे जोगियो तुसी बाहर जांदे बाहर दे नजारे देखते हो कुदरत दे, आओ तुहानू अपने शरीर के अंदर ही दिखा लदा। ये वो शब्द है जिहड़ा महाभारत दे उस सीन नू कट के रख दिंदा है, जिहदे विच अपना कृष्ण महाराज मूंह अड के और सारी पृथ्वी उहनू दिखा रहे ने, सारी पिया देख मेरे अंदर। बड़ा परा ज्ञानी सी कृष्ण, सब कुछ ओहदे अंदर सी, पर आप ही रब बन गए। अर्जुन मैं हुई हां सब कुछ, मैं ही मैं कीती, तू नहीं कीती, क्योंकि ओहदे अंदर जो ऐसी चीज हो गई हर एक खुन जाता। वो जिस वेले दिखा रहा ओहदे मुंह चो कहिंदा देखो सब मैं ही, सब मेरे अंदर ही है सब कुछ इस काया दे अंदर। आ जोगियों नूं उपदेश दे रहा, और ये ऐसा शब्द है कि गुरुआ ने करके दिखाता भी बार नौ खंड पृथ्वी तुसी फिरदे हो और तुसी जाके गोरख नूं नमस्कार करदे हो, कहिंदे मेरा अंदर ही निमख निमख नमस्कार कर रहे हो उस परमेश्वर नूं, अब अंदर मेरे आ गया और निमख निमख नमस्कार आ निमख निमख की मां दे प्यार दे नाल गुरमंत्र उहदा शब्द उचारदा और याद करदा निमख निमख। पहला आया भी बाहर ना पावो और सारी चीज अंदर है। नौ खंड पृथ्वी इस तन में रवे आ, नौ खंड पृथ्वी इस तन में रवे आ, निमख निमख नमस्कार, निमख हरदा नाम जपनो नेमक ने नमस्कार, दिखे आ गोर की मुंदर कहानी, दिखे आ गोर की मुंदर कहानी, ए दिरड़े ओ एक निरंकारा, दिरड़े ओ एक निरंकारा, मोको सतगुर सब दे बुझायो, मोको सतगुर सब दे बुझायो, सुने आयो गुरते जोग जुगते, सुने आयो गुरते। बड़ी मुश्किल तो का दिखिया गुर की मुंदरा कानी, दिरड़े एक निरंकारा। जोगियां दी दिखिया बड़ी मशहूर सी, जिदा साडी खंडे बाठे दी पौल है जोगियां दी भी पौल हुंदी सी। जोगी भी अपनी रस्म पूरी करते सी, किसी नूं चेला बनाउण लगे, वह दिखिया सी सख्त सी भी उन्हें पहला तो गृहस्थ छड़ना पैंदा सी, उन्हां दे नाल जंगलां च रहना पैना सी। फिर उन्हां दी शर्त सी, उन्हां दे रहतनामा यह है कि तुसीं घर घर जाके गृहस्थियां दे मंग के आटा लियाउणा ते इत्थे जंगल च बैठ के कट्ठी फिर फीसट करांगे। वह फिर इकट्ठे खांदे सी जंगल च। एक जोगी नूं पेज इस तरह जोगी उन्हां दा गुजारा की सी, कीर्तन सी करदे हो, वह गृहस्थियां कोलों आके मंग के खा के बाहर जाके ते सारे खांदे पींदे सी। ते ओ इसे करके वह शब्द आया आस ए, 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 आस पास पंच जोगिया बैठे बीच नकट दे राणी ओ नकटी को ठन इन्ने माया च लिपटे पए सी उदा कहंदे असी माया छड़ी है मतलब दुनिया छड़न नूं माया छड़नी कहंदे दुनिया च ना रहो माया है जंगलां चले जांदे सी तो उहनां दी जिहड़ी दिखिया सी जिहनूं दिखियत करना हुंदा सी और जोगी फिर उहनूं तैयार करके एक डूंघा सारा टोआ पटदे सी उहदे लक बरोबर उस टोए च उहनूं खड़ा करके ना जिहनूं दिखिया देनी हुंदी सी उहनूं खड़ा करके फिर आले दुआले मिट्टी पाउंदे सी जिहड़ी पट्टी सी उहनूं ऐन गड के फिर लत्तां नाल लतड़दे सी लतड़ के भी हिले ना ऐन जदों ऐन गड दित्ता जोगी नूं फिर उहदे कन्न पाड़दे सी कन्न पाड़ के फिर शीशे दा बलौर वर्गा मुंदरा पाउंदे सी जिहनूं मुंदा संतोख सरमपद झोली ध्यान की करे पप्पू ओ मुंदरा जिहड़ा सी ना उहनां दी दिखिया सी भी ओह फिर ना कन्न पाड़ के ते उहदे मुंदरा पा दिंदे सी मोटा सारा बलौर दा शीशे दा ओह जिहड़ा मुंदरा हुंदा सी ना जिहदे मुंदरा वाला जोगी होवे ना ओह फिर दिखिया च जोगी हुंदा सी जिहदे मुंदरा पिया होवे महाराज कहंदे आ मैनूं ते अगे दिखिया देती है दिखिया गोरे की हे मुंदरा का साडे ते कन्न च मुंदरा पाउंदे मेरे कन्न च मंत्र दिखिया आख सुनाया मैनूं शब्द जिहड़ा दित्ता ओही मुंदिया मंदरा मेरा शब्द मुंदरा मजहब दियां मुंदरां दा ही सारा रेवोल्यूशनरी ज्ञान है साडे कोल हिंदुइज्म च ब्राह्मणिज्म च सारिआं च बाहरले मजहब दे हर मजहब दे विच मजहब दे चिन्ह बाहरले बड़े जरूरी सी जोगियां दे इह मुंदा कन्न च होवे हथ च टूठा होवे ते इस तरह मतलब जोगी जंगलां च रहिंदा होवे जोगी होवे उहनां दीआं निशानियां सी बाहरलीआं भी शरीर दे उत्ते कोई ऐसी निशानी पाओ जिहड़ा कि साडा सैक्ट कल्ट अलहदा नजर आए जे इहनूं कल्ट कह दो ना ते बड़ी अच्छी चीज़ अलहदा कल्ट ऐदां सिखां ने भी पंज ककार पवा के कपड़ा अलहदा कल्ट बना लिया पंज ककार मुंदरां वै भगौती मुंदरां मन मोया माया ये तो संजम है प्रभ की नहीं ना पाए ये संजम ये जिहड़े सारे कर रहे ये सारे बाहर ले वो लोग कर रहे सी जिन्हें बाप ते लिखिया भी बाहरला उत्ते कोई भी जड़ा चीज पौनी है जिसम दे उत्ते वो भेख बन जाता है वो एक कल्ट बन जाता भी अलहदा फिरका अलहदा कल्ट है इस करके इन्हों का कल्ट अलहदा सी जोगियों का उन्होंने मुंदरा कन्न च पाउंदे सी पाड़ के दिखिया सी साडे खंडे बाके पौल पड़ा देंदे चली जाओ हुण उहदे नाल सानू आ मुंदरां दी लड़ाइयां जा रहीआं जिस करके सिर्फ शब्द है ते सतगुरे शब्द बजायो साडी दिखिया सिर्फ शब्द है गुरमंत्र है लेकिन गुरमंत्र दे नाल देख लो तुसी ओह ते कोई दृढ़दा नहीं है ओह कोई दसदा नहीं है जो बाणी च ऐन साफ जाहर है बाकी सारा कुछ साडे गल पाई जांदे इस करके मुंदरां साडियां मुंदरां की है साडे ककार की है ओह कन्न च मंत्र सुनदा नौ पातशाहियां कन्न च मंत्र दिंदियां सी दसम पातशाह ने खंडे बाटे ते सन कर दिता इस करके साडी मुंदरा की है साडी मुंदरा शब्द है मुको सतगुर शब्द दे बुझा सिखा शब्द की कमाई कर तेरे अंदर ही नौ खंड पृथ्वी आ जानी है नौ खंड पृथ्वी इस तन में रवे ए निमख ने रब जिहदा आकार कोई नहीं है वह दिसदा नहीं है उहदी देह नहीं है सानू यह दरड़ाया तुसी गोरख नूं मनदे हो जिहदी देह है तुसी बाहरले जिसम नूं मनदे हो महाराज कहिंदे आ वी मेरे गुरु ना मैनूं की दरड़ाता भी ये शब्द जपी चल ते जिहड़ा इक जिहदी देह है नहीं दिरड़िओ मैनूं ओह पक्का कीता दिरड़िओ एक नाम ਨੌਜਵਾਨ ਮੁੰਡਾ 22 ਸਾਲ ਦਾ ਗੁਰੂ ਅਰਜਨ 16 ਸਾਲ ਦੀ ਉਮਰ ਚ ਗੱਦੀ ਲੈ ਗਿਆ ਜਦੋਂ ਬੱਚਾ 11ਵੀਂ ਚ ਪੜ੍ਹਦਾ ਔਰ ਸਭ ਤੋਂ ਜ਼ਿਆਦਾ ਸ਼ਬਦ ਸਾਡੇ ਔਰ ਸਭ ਤੋਂ ਵੱਡੇ ਮਹਾਂਬਲੀ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਤ ਕੇ ਆਪਣੇ ਚੇਲੇ ਬਣਾ ਲਿਆ ਐਸਾ ਨੌਜਵਾਨੀ ਉਮਰ ਦੇ ਵਿੱਚ ਕਰਕੇ ਦੱਸ ਦਿੱਤਾ ਵੀ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪਰ ਸਰਵਰ ਜਦ ਉਛਲੇ ਤਪ ਤਰਨ ਦੁਹੇਲਾ ਉਹਨਾਂ ਬਾਬਾ ਨਾਨਕ ਕਹਿੰਦਾ ਫਰੀਦ ਨੂੰ ਬੇੜਾ ਕਿ ਨਹੀਂ ਬਣ ਸਕਦਾ ਜਵਾਨੀ ਚ ਸਾਡੇ ਸਾਰੇ ਮੈਜੋਰਿਟੀ ਗੁਰੂਆਂ ਦੀ ਜਵਾਨੀ ਚ ਪਾਇਆ ਉਹਨਾਂ ਇਹ ਸਾਡੇ ਲਈ ਸੀਧ ਹੈ ਇਸ ਹੋਰ ਕਲਯੁਗ ਚ ਜਿਸ ਵੇਲੇ ਕਿ ਕਾਮ ਔਰ ਡਰੱਗਸ ਦਾ ਇੰਨਾ ਸੈਕਸ ਤੇ ਡਰੱਗਸ ਦਾ ਇੰਨਾ ਜ਼ੋਰ ਹੈ ਸਾਡੇ ਨੌਜਵਾਨ ਗੁਰੂਆਂ ਨੇ ਕਰਕੇ ਦੱਸ ਦਿੱਤਾ ਕਲਯੁਗ ਦੇ ਵਿੱਚ ਉਹ ਕਹਿੰਦੇ ਪੰਜ ਚੇਲੇ ਮਿਲ ਪਏ ਇਕੱਤਰਾ ਉਹ ਚੇਲੇ ਬਣਾ ਲਏ ਮੈਂ ਪੰਜੇ ਔਰ ਬਰਾਗਣਾ ਇਹ ਵੀ ਬਿਰਤੀਆਂ ਹੈ ਦਸ ਆ ਦੇਖਣ ਦੀ ਬਿਰਤੀ ਛੂਹਣ ਦੀ ਬਿਰਤੀ ਇਹ ਸਾਰੀਆਂ ਜਿੰਨੀਆਂ ਕਹਿੰਦਾ ਮੇਰੇ ਵੱਸ ਚ ਕੀ ਮਜਾਲ ਆ ਮੇਰਾ ਕੋਈ ਹਰਕਤ ਵੀ ਜਿਸਮ ਦੀ ਹਰਕਤ ਵੀ ਮੇਰੀ ਕੋਈ ਇਹਨੇ ਦੇਖਿਆ ਮੇਰੇ ਮੈਂ ਜੋ ਚਾਹੁੰਦਾ ਉਹਦੇ ਉਲਟੇ ਕਿਤੇ ਚੱਲ ਜਾਣ ਐਡੇ ਕੰਟਰੋਲ ਚ ਨਾ ਪੰਜਾਂ ਸੈਂਸਿਸ ਨੂੰ ਕਰ ਲੈਣਾ ਦਸਾਂ ਸੈਂਸਿਸ ਨੂੰ ਇਹ ਗਾਂ ਲੰਮੀ ਜਾਏ ਲੇਕਿਨ ਮੈਂ ਮੋਟੀ ਜਿਹੀ ਚੀਜ਼ ਦੱਸਦਾ ਵੀ ਜਿਹੜੇ ਪੰਜ ਵੱਡੇ ਮਹਾਂਬਲੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕਿੱਦਾਂ ਮਾਰੇ ਸੀ ਕਹਿੰਦਾ ਇਹਨਾਂ ਨੂੰ ਮੈਂ ਤਾਂ ਚੇਲੇ ਮਾਰੇ ਨਹੀਂ ਮੈਂ ਇਹਨਾਂ ਨੂੰ ਚੇਲੇ ਬਣਾ ਕੇ ਰੱਖੇ ਹੈ ਇਹਨਾਂ ਦੇ ਅਗੇਂਸਟ ਮੈਂ ਕਿ ਬੜੇ ਬੜੇ ਭਲਵਾਨ ਖੜੇ ਕੀਤੇ ਹੈ ਕੀ ਮਜਾਲ ਇਹ ਹਿੱਲ ਜਾਣ ਮੈਂ ਕਾਮ ਦੇ ਅਗੇਂਸਟ ਜੱਤ ਖੜਾ ਕੀਤਾ ਕ੍ਰੋਧ ਦੇ ਅਗੇਂਸਟ ਮੈਂ ਫੋਰਗਿਵਨੈਸ ਖੜੀ ਕੀਤੀ ਹੈ ਜਦੋਂ ਮੈਨੂੰ ਕ੍ਰੋਧ ਆਉਂਦਾ ਮੈਂ ਉਹਨੂੰ ਮਾਫ਼ ਕਰ ਦਿੰਦਾ ਦੁਨੀਆਂ ਇਸ ਕਰਕੇ ਕ੍ਰੋਧ ਨਹੀਂ ਉੱਠ ਸਕਦਾ ਕ੍ਰੋਧ ਦੇ ਅਗੇਂਸਟ ਮੈਂ ਖਿਮਾ ਦੇ ਖੜੀ ਕੀਤੀ ਹੈ ਔਰ ਕ੍ਰੋਧ ਲੋਭ ਦੇ ਅਗੇਂਸਟ ਮੈਂ ਸੰਤੋਖ ਖੜਾ ਕੀਤਾ ਮੈਨੂੰ ਕੋਈ ਲਾਲਚ ਉੱਠਦਾ ਮੈਂ ਕਹਿੰਦਾ ਨਹੀਂ ਮੇਰਾ ਗੁਰੂ ਕਹਿੰਦਾ ਸੰਤੋਖ ਦਾ ਜੀਵਨ ਰੱਖਣਾ ਲੋਭ ਦੇ ਅਗੇਂਸਟ ਮੈਂ ਸੰਤੋਖ ਖੜਾ ਕੀਤਾ ਹੈ ਮੋਹ ਦੇ ਅਗੇਂਸਟ ਅਟੈਚਮੈਂਟ ਦੇ ਅਗੇਂਸਟ ਮੇਰੇ ਗੁਰੂ ਨੇ ਮੈਨੂੰ ਵਿਰਾਗ ਸਿਖਾ ਲਿਆ ਵੀ ਡੀਟੈਚ ਹੋ ਜਾ ਸਾਰਿਆਂ ਨਾਲ ਮੋਹ ਦੇ ਅਗੇਂਸਟ ਅਟੈਚਮੈਂਟ ਦੇ ਅਗੇਂਸਟ ਮੈਂ ਡੀਟੈਚ ਹੁੰਦਾ ਹਾਂ ਮੋਹ ਦੇ ਅਗੇਂਸਟ ਮੈਂ ਵਿਰਾਗੀ ਬਣਦਾ ਹਾਂ ਵਿਰਾਗ ਕਰਦਾ ਹਾਂ ਔਰ ਮੋਹ ਹੰਕਾਰ ਦੇ ਅਗੇਂਸਟ ਮੈਂ ਗਰੀਬ ਬਣ ਜਾਂਦਾ ਪੰਜਾਂ ਦੁਸ਼ਮਣਾਂ ਦੇ ਅੱਗੇ ਮੈਂ ਜਿਹੜੇ ਵੱਡੇ ਦੁਸ਼ਮਣ ਖੜੀ ਕੀਤੀ ਹੈ ਵੀ ਗਰੀਬੀ ਗਧਾ ਹਮਾਰੀ ਖਾਨਾ ਸਗਲ ਰੇਨ ਸ਼ਾਰੀ ਅਤੇ ਇਸ ਆਗੇ ਕੋ ਟਿਕੇ ਨਾ ਬੇਕਾਰੀ ਇਹ ਬੇਕਾਰ ਟਿਕ ਨਹੀਂ ਸਕਦੇ ਇਹਨਾਂ ਅੱਗੇ ਗਰੀਬੀ ਅੱਗੇ ਅਤੇ ਗੁਰ ਪੂਰੀ ਇਹ ਗੱਲ ਸਾਰੀ ਮੇਰੇ ਗੁਰੂ ਨੇ ਤੱਤ ਦੀ ਵਸਤੂ ਦੱਸ ਦਿੱਤੀ ਵੀ ਕਾਮ ਉੱਠੇ ਅਤੇ ਜਤ ਕਰ ਕੰਟਰੋਲ ਕਰ ਕਾਮ ਕ੍ਰੋਧ ਜੋ ਵੀ ਹੈ ਨਾ ਪੁੱਛਿਆ ਬਾਬਾ ਅਸੀਂ ਕਾਰੋਬਾਰ ਵੀ ਛੱਡ ਦਿੱਤੇ ਸਾਨੂੰ ਪਹਿਲਾਂ ਹੀ ਦੁਸ਼ਮਣ ਬੜਾ ਸਤਾ ਰਿਹਾ ਸਾਰਾ ਹੀ ਕਾਮਨਾ ਸੀ ਕਾਰੋਬਾਰ ਸਭ ਕੁਛ ਛੱਡਤਾ ਜੰਗਲਾਂ ਚ ਆ ਕੇ ਕਾਮ ਨਹੀਂ ਮਗਰੋਂ ਹਟਦਾ ਕੀ ਕਰੀਏ ਬਾਬਾ ਕਹਿੰਦਾ ਇਹਦੇ ਬਹੁਤ ਸੌਖਾ ਇਲਾਜ ਬਾਬਾ ਕਹਿੰਦਾ ਉਹ ਕਹਿੰਦੇ ਵੀ ਇਹ ਸਾਡਾ ਬਿੰਦ ਨਹੀਂ ਟਿਕਦਾ ਇਹ ਵੀਰੀ ਦਾ ਟਿਕਰਾ ਆਉਂਦਾ ਨਹੀਂ ਜਾਂਦਾ ਅਸੀਂ ਛੱਡ ਰਹੇ ਹਾਂ ਕਾਮ ਜਦੋਂ ਉਪਜਦਾ ਉੱਛਲਿਆ ਕਾਮ ਮਹਾਰਾਜ ਨੇ ਲਿਖਿਆ ਪਹਿਲਾ ਦੁਸ਼ਮਣ ਬਾਬੇ ਦਾ ਐਸਾ ਇਲਾਜ ਹੈ ਔਰ ਹਰ ਇੱਕ ਦੇ ਕੰਮ ਆ ਸਕਦਾ ਗੁਰੂ ਨਾਨਕ ਕਹਿੰਦਾ ਬਿੰਦ ਨਾ ਰੱਖਿਆ ਸਭ ਦੇ ਨਾ ਰੱਖਿਆ ਬਿੰਦ ਨਾ ਰੱਖਿਆ ਸਭ ਦੇ ਨਾ ਰੱਖਿਆ ਕਹਿੰਦੇ ਤੁਸੀਂ ਤੇ ਗੁਰੂ ਗੁਰੂ ਕੀ ਜਪੀ ਜਾਂਦੇ ਪਰਮੇਸ਼ਰ ਦਾ ਸ਼ਬਦ ਤੇ ਤੁਸੀਂ ਭਾਖਦੇ ਨੀ ਤੁਹਾਡਾ ਬਿੰਦ ਕਿੱਦਾਂ ਡਿੱਗ ਜੇ ਕਹਿੰਦੇ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਸ਼ਬਦ ਦੀ ਕਮਾਈ ਕਰੋ ਠੰਡੇ ਠਾਰ ਹੋ ਜਾਓਗੇ ਕਿਸੇ ਨੂੰ ਉਪਜਦਾ ਹੋਇਆ ਘੰਟਾ ਭਰ ਸ਼ਬਦ ਦਾ ਜਾਪ ਕਰੇ, ਜੇ ਠੰਡਾ ਨਾ ਹੋ ਜਾਏ ਤੇ ਗੁਰੂ ਨੂੰ ਫੜਾਂਗੇ। ਇਹ ਐਸਾ ਹੈ ਲੇਕਿਨ ਕਰ ਨੀ ਕੋ ਕਰਦਾ, ਨਾ ਕਿਸੇ ਨੂੰ ਪਤਾ ਹੀ ਹੈ ਵੀ ਇਹ ਇਲਾਜ ਹੈ। ਇਲਾਜ ਬਾਬੇ ਨਾਨਕ ਨਾਲ ਦੱਸਿਆ, ਬਿੰਦ ਨਾ ਰੱਖਿਆ, ਸ਼ਬਦ ਨਾ ਪਾਖਿਆ, ਸਭ ਦੀ ਕਮਾਈ ਕਰੋ, ਕਿਉਂਕਿ ਪੰਜ ਚੇਲੇ ਮਿਲੇ ਭੈ ਇਕੱਤਰਾ, ਪੰਜ ਚੇਲੇ ਭੈ ਇਕੱਤਰਾ, ਇਕੱਤਰਾ ਨੀ ਪੜ੍ਹਨੇ। ਇਹ ਲਫ਼ਜ਼ ਬੜਾ ਡਿੰਗ ਬਣਿੰਗ ਕਈ ਵਾਰੀ ਆਏ, ਇੱਕ ਤਰ੍ਹਾਂ ਇੱਕੋ ਰੱਬ ਦੇ, ਮਤਲਬ ਇੱਕ ਦੁਬਦਾ ਛੱਡ ਗਿਆ, ਜਦੋਂ ਦੁਬਦਾ ਦੂਰ ਹੋ ਜਾਂਦੀ ਬੰਦਾ ਇੱਕ ਤਰ੍ਹਾਂ ਹੋ ਜਾਂਦਾ। ਹੋ ਇੱਕ ਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ, ਲਿਵ ਲੈ। ਉਹ ਕਤਰ ਨਹੀਂ ਹੈ, ਕਤਰ ਮੈਂ ਨਹੀਂ ਇਕੱਠੇ ਹੋਣਾ, ਅਸੈਂਬਲ ਹੋਣਾ, ਉਹ ਨਹੀਂ ਹੈ। ਇਹ ਇੱਕ ਤਰ ਇੱਕ ਸੂਦ ਦੇ ਵਿੱਚ ਇੱਕੇ ਰੱਬ ਨੂੰ ਮੰਨਣਾ, ਇੱਕੇ ਚਾਲ ਇੱਕੇ ਸ਼ਬਦ ਦੇ ਵਿੱਚ ਭਗਤੀ ਕਰੀ ਜਾਣੀ, ਇੱਕ ਤਰ ਇਹ ਹੈ। ਪੰਜ ਚੇਲੇ ਮਿਲੇ ਭੈ ਇੱਕ ਤਰਾ, ਇੱਕ ਬਾਰ ਸੂਦ ਚ ਆ ਗਿਆ, ਨਹੀਂ ਤੇ ਅਗਲਿਆਂ ਦੀ ਹਰ ਇੱਕ ਦੀਆਂ ਵਾਗਾਂ ਲੈਦਾ ਲੈਦਾ ਸੀ, ਐਨ ਇੱਕ ਸੂਤ ਚ ਰੱਬ ਦੀ ਭਗਤੀ ਕਰ ਦਿੱਤੀ ਹੈ। ਇੱਕ ਤਰ੍ਹਾਂ ਇਕੱਤਰਾ ਹੁੰਦੇ ਕਿ ਉੱਤੇ ਉਹ ਚਾਂਦੀ ਹੈ ਹੁੰਦਾ ਮੂਧਾ ਜਿਹਾ ਸਾਰਾ, ਉਹਦੀ ਲਿਖਾਈ ਐਸੀ ਹੈ ਪੰਜਾਬੀ ਦੀ, ਉੱਤੇ ਉਹ ਅੱਧਕ ਜੀ ਹੁੰਦੀ ਜਾਂ ਸਾਰਾ ਚੰਦ ਜਿਹੜਾ ਹੁੰਦਾ ਛੋਟਾ ਜਿਹਾ ਉਹ ਉੱਤੇ ਪ੍ਰੈਸ ਕਰਦਾ ਇਕੱਤਰ। ਇਹ ਇਕੱਤਰ ਨਹੀਂ ਹੈ, ਇਹ ਹੈ ਇੱਕ ਤਰ੍ਹਾਂ, ਸਿੱਧਾ ਹੀ ਤੇ ਹੈ। ਪੰਜ ਚੇਲੇ ਭੈ ਇੱਕ ਤਰ੍ਹਾਂ, ਪੰਜ ਚੇਲੇ ਮਿਲੇ ਭੈ ਇੱਕ ਤਰ੍ਹਾਂ। ਉਹ ਦੇਖ ਲਓ ਇੱਕ ਤਰ੍ਹਾਂ ਕਿਹਦੇ ਬਸ ਆ ਗਏ, ਇੱਕ ਰੱਬ ਨੀ ਹੈ, ਇੱਕ ਰੱਬ ਨੀ ਹੈ, ਇੱਕ ਸੋ ਜਿਹੜਾ ਸ਼ਬਦ ਵਜਾਇਆ ਪਤੰਤਰ ਹੈ, ਸਭ ਸ਼ਬਦ ਦੇ ਵਾਸ ਆ ਗਏ। ਇੱਕ ਸੁਖ ਦਾਸ ਬੈਰਾਗ ਨੇ ਫੋਰਸਿਸ ਹੈਗੀਆਂ, ਅਪੋਜਿਟ ਫੋਰਸਿਸ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਭਲਾ ਬਹੁਤ ਵੱਡੇ ਹੈ ਨਾ। ਆ ਦਸ ਹੋਰ ਹੈ ਪੁਆੜੇ, ਉਹ ਹੈ ਆਸਾ ਮਨਸਾ, ਇਹੋ ਜਿਹੀਆਂ ਕਈ ਚੀਜ਼ਾਂ ਬੰਦੇ ਦੀਆਂ ਛੋਟ, ਜਿੰਨੀਆਂ ਕਾਢਾਂ ਸਾਇੰਟਿਸਟ ਨਾ ਮਟੀਰੀਅਲੀ ਕੱਢੀਆਂ ਭਾਈ ਸਾਹਿਬ ਜੀ, ਆ ਜਿਹੜੀਆਂ ਸਪਿਰਚੁਅਲਿਸਟ ਨਾ, ਆ ਭਗਤਾਂ ਨਾ, ਇਹੋ ਜਿਹੀਆਂ ਇਨਸਾਨ ਦੇ ਅੰਦਰ ਆਸਾ ਮਨਸਾ ਬੰਧਨੀ ਭਾਈ ਸਾਰਾ ਕੁਛ, ਕਾਮ ਕ੍ਰੋਧ ਲੋਭ ਮੋਹ ਕਿਸੇ ਨੂੰ ਦੇ ਸਕਦੇ? ਤਾਰੇ ਸਰ ਚਾਵਨਾ ਦੀ ਔਰ ਹਾਰ ਕੇ ਡਾਕਟਰਾਂ ਨੂੰ ਵੀ ਹੁਣ ਆਪਣੀ ਜਿਹੜੀ ਬਾਕੀ ਲਾਈਨ ਸੀ ਉੱਥੋਂ ਬਾਅਦ ਇੱਕ ਨਵੀਂ ਲਾਈਨ ਬਣਾਤੀ ਉਹਨਾਂ ਨਾਲ ਸਾਈਕਾਲਜੀ, ਕਹਿੰਦੇ ਉਹ ਜਿਸਮ ਜਸਮ ਕੁਛ ਨਹੀਂ ਹੈ ਇਹਦੇ ਵਿੱਚ, ਜਿਹੜੀ ਚੀਜ਼ ਅਸੀਂ ਨਹੀਂ ਮੰਨਦੇ ਹਾਂ, ਅਸੀਂ ਹਾਰਟ ਨੂੰ ਮੰਨਦੇ ਹਾਂ, ਕਿਡਨੀ ਨੂੰ ਮੰਨਦੇ ਹਾਂ, ਲਿਵਰ ਨੂੰ ਮੰਨਦੇ ਹਾਂ, ਉਹ ਜੋ ਮਰਜ਼ੀ ਸਮਝ ਲਓ, ਜਿਨ ਚਿਕਰ ਅੰਦਰ ਇੱਕ ਉਹ ਮਨ ਨੂੰ ਨਹੀਂ ਸਮਝੋਗੇ ਉਨ ਚਿਕੇ ਨਹੀਂ, ਸਾਰੀ ਸਾਈਕਾਲਜੀ ਮਨ ਦੇ ਉੱਤੇ ਹੀ, ਕਿਉਂਕਿ ਮਨ ਆ ਸਾਰੀ ਬਾਣੀ ਹੀ ਮਨ ਦੇ ਉੱਤੇ ਹੈ। ਇਸ ਕਰਕੇ ਮਨ ਦੀਆਂ ਜਿਹੜੀਆਂ ਫੋਰਸਿਸ ਆ ਸਾਰਾ ਇਹਨੂੰ ਸਮਝਣਾ, ਮਨ ਜਿਹੜਾ ਹੈ ਇਹਨੂੰ ਸਮਝਣਾ, ਉਹਦੇ ਵਿੱਚ ਆ ਦਸ ਬਰਾਗਣਾ ਵੈ, ਇਹ ਆਸਾ ਮਨਸਾ ਇਹੋ ਜਿਹੀਆਂ ਕਈ ਫੋਰਸਿਸ ਬਾਣੀ 'ਚ ਆਉਂਦੀਆਂ, ਪਰ ਪੰਜ ਫੋਰਸਿਸ ਤਾਂ ਸਾਰਿਆਂ ਨੂੰ ਪਤਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਕਹਿੰਦੇ ਐਨ ਇੱਕ ਸੂਤ 'ਚ ਉਹਨਾਂ ਨੂੰ ਵੀ ਕਰ ਦਿੱਤਾ, ਅਤੇ ਜਿਹੜਾ ਦਸ ਬਰਾਗਣਾ ਸੀ ਉਹ ਵੀ ਉਬਲਾਈਡ ਹੋ ਗਈਆਂ, ਆਗਿਆਕਾਰੀ ਹੈਗੀ, ਲੈ ਵੀ ਜਿੱਥੇ ਤੂੰ ਕਹੇਗਾ ਉਹੀ ਅਸੀਂ ਸੋਚਾਂਗੇ। ਅਤੇ ਇਸ ਕਰਕੇ ਉਹ ਕੀ ਹੋ ਗਿਆ ਫਿਰ, ਕਹਿੰਦੇ ਇਹੋ ਜਿਹੇ ਨਿਰਮਲ ਜੋਗੀ ਬਣੋ, ਉਹ ਕੀ ਬਾਹਰੋਂ ਜੋਗੀ ਬਣ ਗਏ ਮੁੰਦਰਾਂ ਪਾ ਕੇ ਉੱਤੇ ਭੇਖ ਬਣਾ ਕੇ, ਅਤੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਵਾਸੀ ਰਹੀਆਂ, ਹੂਬ ਸਿੱਖੀ ਦਾ ਇਹੋ ਵੀ ਹਾਲ ਹੈ, ਬਾਹਰੋਂ ਬਾਣੇ ਪਾ ਲੈ, ਬਾਹਰੋਂ ਕਕਾਰ ਪਾ ਲੈ, ਅਤੇ ਅੰਦਰੋਂ ਆ ਸਭ ਕੁਛ ਹੀ ਉਹਦੇ ਖਿਲਾਫ ਹੈ। ਇਹੋ ਚੀਜ਼ ਮਹਾਰਾਜ ਨੇ ਹਿਪੋਕ੍ਰੇਸੀ ਕੱਢੀ ਹੈ ਹਰ ਸ਼ਬਦ, ਔਰ ਇਹ ਬ੍ਰਾਹਮਣ ਵਾਸੀ, ਬ੍ਰਾਹਮਣ ਕੀ ਕਰਦੇ ਸੀ ਮੱਥੇ 'ਤੇ ਤਿਲਕ ਮਾਲਾ, ਸਾਰਾ ਬਾਹਰ ਲੋਟਾ ਸਤਾਨਾ ਮਾਨਾ ਲੋਕ ਨਰਾ ਖਿਲਾਉਣਾ ਜਾਣਾ, ਇਹ ਸਾਰਾ ਜਿਹੜਾ ਬਾਹਰਲਾ ਭੇਖ ਹੈ ਇੱਕ ਰੱਬ ਨੂੰ ਖਿਲਾਉਣਾ ਬਣਾ ਰਹੇ, ਇਹਨਾਂ ਨਾਲ ਵੱਸ ਆ ਜਾਣਾ ਭਗਵਤੀ ਮੁੰਦਰਾਂ, ਮਨ ਮੋਇਆ ਮਾਇਆ, ਇਹ ਸੰਜਮੇ ਪ੍ਰਭ ਕੀ ਨਹੀਂ ਨਾ ਪਾਇਆ, ਇਹੋ ਮਹੱਲਾ ਲਿਖ ਰਿਹਾ। ਇਸ ਕਰਕੇ ਬਾਹਰਲੇ ਜਿਹੜੇ ਸਾਰੀਆਂ ਉਹੀ ਚੀਜ਼ਾਂ ਡਿਸਕਸ ਹੋ ਰਹੀਆਂ। ਜੋਗੀਆਂ ਦਾ ਸਾਰਾ ਤੋਂ ਵੱਧ ਬਾਹਰ ਦਾ ਭੇਸ ਹੀ ਇਹੋ ਸੀ, ਪੱਗ ਪੇਤਾਣਾ। ਅਸਾਂ ਦੀਵਾਰ ਚਾਹੁੰਦਾ ਪੱਗ ਪੇਤਾਣਾ, ਉਹ ਕੀ ਸੀ ਵੀ ਜੋਗੀ ਇੱਕ ਐਸਾ ਇੱਕ ਸਿੱਖ ਸੀ, ਉਹ ਲੱਕ ਨੂੰ ਰੱਸੇ ਬੰਨ ਕੇ ਨਾ ਉੱਤੇ ਇੱਕ ਘੁੰਗਰੂ ਵਾਲਾ ਪਟਾ ਬੰਨ ਦਿੰਦੇ ਸੀ, ਜਿੱਦਾਂ ਸਾਹਨ ਦੇ ਗਾਲੋ ਘੁੰਗਰੂ ਪਾਏ ਹੁੰਦੇ, ਉਹ ਘੁੰਗਰੂ ਹੁੰਦੇ ਸੀ ਉੱਥੇ, ਪੈਰਾਂ 'ਚ ਵੀ ਘੁੰਗਰੂ। ਔਰ ਉਹਨਾਂ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ ਗ੍ਰਿਸ਼ਤੀਆਂ ਕੋਲੋਂ ਮੰਗਣ ਵੀ ਜਾਓ, ਉਹਨਾਂ ਦੇ ਘਰ 'ਚ ਖੜਾ ਨਹੀਂ ਹੋਣਾ, ਤੁਸੀਂ ਲੈਫਟ ਰਾਈਟ ਕਰਦੇ ਰਹਿਣਾ। ਜੋਗੀ ਮੰਗਣ ਆਉਂਦੇ ਹੁੰਦੇ ਸੀ, ਲੈਫਟ ਰਾਈਟ ਕਰਦੇ ਰਹਿਣਾ। ਉਹਨੂੰ ਕਹਿੰਦੇ ਪੱਗ, ਪੱਗ ਕਹਿੰਦੇ ਪੈਰ ਤੁਹਾਡੇ ਖੜੇ ਨਾ ਹੋਣ। ਉਹ ਜਿੱਦਾਂ ਜਲਾਏ ਦੀ ਖੱਡੀ 'ਚ ਉਹਦੇ ਪੈਰ ਚੱਲਦੇ ਨਾ ਤਾਣੇ 'ਚ, ਏਦਾਂ ਪੈਰ ਚੱਲਦੇ ਰਹਿਣ। ਜਦੋਂ ਜਲਾਹਾ ਖੱਡੀ ਬੁਣਦਾ ਨਾ ਉਹਦੇ ਪੈਰ ਥੱਲੇ ਚਪਟੀਆਂ ਜਿਹੀਆਂ 'ਚ ਪੈਰ ਰੱਖ ਕੇ ਉਹਨੂੰ ਨੱਪਦਾ ਰਹਿੰਦਾ, ਉਹਦੇ ਪੈਰ ਸਦਾ ਚੱਲਦੇ ਰਹਿੰਦੇ। ਏਦਾਂ ਪੱਗ ਉੱਪੇ ਤਾਣਾ ਵੀ ਖਰਾਤ ਮੰਗਣ ਲੱਗੇ ਵੀ ਜੋਗੀ ਖੜੇ ਨਹੀਂ ਸੀ ਹੁੰਦੇ, ਉਹਨਾਂ ਦੇ ਗੁਰੂ ਦਾ ਹੁਕਮ ਹੁੰਦਾ ਸੀ ਵੀ ਖੜੇ ਨਹੀਂ ਹੋਣਾ, ਖੈਰ ਲੈ ਕੇ ਅਤੇ ਉਨੀ ਚੱਕਰ ਤੁਸੀਂ ਇਹ ਪੈਰ ਪੱਗ ਨੂੰ ਹੇਠਾਂ ਉੱਤੇ ਕਰਦੇ ਰਹਿਣਾ, ਲੈਫਟ ਰਾਈਟ ਕਰਦੇ ਰਹਿਣਾ, ਪੱਗ ਉੱਪੇ ਤਾਣਾ। ਅਤੇ ਬਾਬਾ ਨਾਨਕ ਕਹਿੰਦਾ ਤੁਸੀਂ ਆਪਣਾ ਆਪਣੀ ਕਿਰਤ ਕਰਕੇ ਕੋਈ ਨਹੀਂ ਖਾਂਦੇ, ਆਪਣਾ ਕੀ ਹੈ ਕਮਾਉਣਾ। ਫਿਰ ਇਹਨਾਂ ਜੋਗੀਆਂ ਨੇ ਅਲਮਿਲ ਖਾਈ, ਸਿਰ ਛਾਈ ਪਾਈ, ਮੂਰਖ ਆਉਂਦੇ ਪੱਤ ਗੁਆਈ ਵੇਣ ਨਾ। ਦੇਖ ਉਸੇ ਚੀਜ਼ 'ਤੇ ਆਉਂਦੀ, ਜੋਗੀਆਂ ਨੂੰ ਜਿੰਨਾ ਵੀ ਇਹ ਭੇਖ ਬਾਹਰਲਾ ਸਾਰਾ, ਉਹਦੇ ਲਫ਼ਜ਼ ਬੜੇ ਗਰੀਕ ਆ ਬਾਬੇ ਦੇ, ਪੱਗ ਉੱਪੇ ਤਾਣਾ ਕਿਸੇ ਨੂੰ ਆਸੇ ਦਾ ਸਮਝ ਨਹੀਂ ਆਇਆ। ਉਹ ਸਾਡੇ ਘਰ ਮੰਗਣ ਆਉਂਦੇ ਹੁੰਦੇ ਸੀ ਪਿੰਡਾਂ, ਉਹ ਸਾਸੀ ਦੇਖੇ ਯਾਰ ਘੁੰਗਰੂ ਵਾਲਾ ਜੋਗੀ ਅੱਜ ਨਹੀਂ ਆਇਆ, ਅਤੇ ਉਹ ਬਿਲਕੁਲ ਇੱਦਾਂ ਹੀ ਪੱਗ ਉੱਪੇ ਤਾਣਾ ਲੈਫਟ ਰਾਈਟ ਕਰਦੇ ਰਹਿੰਦੇ। ਤੋ ਪਰ ਇਹ ਜੋਗੀਆਂ ਦੇ ਬਾਹਰਲੇ ਭੇਖ ਬਾਹਰਲਾ ਸਾਰਾ ਕੁਛ। ਮਹਾਰਾਜ ਨੇ ਕਿਹਾ ਸੀ ਆਹ ਦੇਖਣ ਮੇਰੇ ਗਿਰੀ ਨਾਲ ਬੜਾ ਸੌਖਾ ਰਸਤਾ ਦਾ, ਵੀ ਸ਼ਬਦ ਲੈ ਪਰਮੇਸ਼ਰ ਨਾਲ ਪਿਆਰ ਪਾਰ ਜਪ, ਇਹਦੇ ਨਾਲ ਹੀ ਸਭ ਕੁਛ ਹੀ ਹੋ ਜਾਣਾ। ਜੋਗ ਜੁਗ ਜੋਗ ਜੁਗ ਮੋਕੋ ਸਤ ਗੋਡ ਸ਼ਬਦ ਬੁਝਾਇਓ, ਮੋਕੋ ਸਤ ਗੋਡ ਸ਼ਬਦ ਬੁਝਾ। ਦੇਖੋ ਅਗਲਾ ਸੁਖ ਸਹਿਜ ਸੁਖ ਸੋ ਏ ਪਰਮ ਜਰਾਏ ਚਰਾਈ ਪਪੂਤਾ, ਪਰਮ ਜਰਾਏ ਚਰਾਈ ਪਪੂਤਾ, ਪੰਥ ਏਕ ਕਰ ਸੁਖ ਸੋ ਕੀਨੀ ਪੁਗਤਾ, ਸੁਖ ਸੋ ਕੀਨੀ ਪੁਗਤਾ, ਜੋ ਠਾਕਰੇ ਮਸਤ ਕੇ ਲਿਖਿਆ, ਜੋ ਠਾਕਰੇ ਮਸਤ ਕੇ ਲਿਖਿਆ। ਬੜੀ ਡੂੰਗੀ ਲਾਈਨ ਹੈ। ਭਰਮ ਜਰਾਏ ਚੜਾਈ ਪਪੂਤਾ, ਚੜਾਈ ਹੈ, ਚੜਾਈ ਦਾ ਮਤਲਬ ਚੜਾਈ। ਜੋਗੀ ਕੀ ਕਰਦੇ ਸੀ, ਲੱਕੜਾਂ ਬਾਲ ਕੇ ਕਾਫੀਆਂ ਸਾਰੀਆਂ ਉਹਦੀ ਜਿਹੜੀ, ਫਿਰ ਪਹਿਲਾਂ ਤਾਂ ਸੇਕਦੇ ਸੀ ਉਸ ਅੱਗ ਨੂੰ, ਫਿਰ ਉਹਦੀ ਜਿਹੜੀ ਸਵਾਹ ਹੁੰਦੀ ਸੀ ਨਾ ਪਪੂਤੀ, ਉਹ ਸਾਰੇ ਸਰੀਰ 'ਤੇ ਮਲ ਕੇ ਐਂ ਲਗੋਟੇ ਮਾਰ ਕੇ ਐਂ ਬੈਠੇ ਰਹਿੰਦੇ ਸੀ, ਇਹਨੂੰ ਪਪੂਤ ਚੜਾਉਣਾ ਕਹਿੰਦੇ। ਤੋ ਦਸਮ ਪਾਤਸ਼ਾਹ ਕਹਿੰਦਾ ਰੇ ਮਨ ਅਸ ਕਰ ਸੰਨਿਆਸਾ, ਬੰਸੇ ਸਭ ਨੂੰ ਸਭੇ ਕਰ ਸਮਝੋ, ਮਨ ਹੀ ਮੈਂ ਉਦਾਸਾ, ਜਤ ਕੀ ਜਟਾ ਜੋਗ ਕੇ ਮਜਨ, ਨੇਮ ਕੇ ਨਖਨ ਵਡਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਪੂਤ ਚੜਾ। ਉਸੇ ਸਾਡੇ ਇੱਕ ਸ਼ਬਦ ਨੇ ਕੰਮ, ਸਾਡੀ ਭਪੂਤ ਕੀ ਹੈ, ਨਾਮ ਜਪੀ। ਔਰ ਜਿਸ ਵੇਲੇ ਤੁਸੀਂ ਤੇ ਆ ਸਵਾਹ ਮਲ ਕੇ ਪਿੰਡੇ ਦੇ ਉੱਤੇ ਬੈਠ ਜਾਂਦੇ ਹੋ, ਭਪੂਤੀ ਚੜਾਇਓ, ਮੇਰਾ ਰੋਮ ਰੋਮ ਰਵਿਆ ਹਰਨਾ। ਇਸ ਵੇਲੇ ਸ਼ਬਦ ਛੁੱਟਦਾ ਹੈ ਮੇਰਾ, ਰੋਮ ਰੋਮ ਸਾਰੇ ਸਰੀਰ ਦੇ ਵਿੱਚ ਮੇਰੇ ਸ਼ਬਦ ਫਿਰਨ ਲੱਗ ਪੈਂਦਾ ਪਰਮੇਸ਼ਰ ਦਾ ਪਿਆਰ ਔਰ ਸ਼ਬਦ। ਇਸ ਕਰਕੇ ਰੋਮ ਰੋਮ ਰਵਿਆ, ਤੁਸੀਂ ਇੱਕ ਰੋਮ ਰੋਮ ਦੇ ਉੱਤੇ ਭਭੂਤੀਆਂ ਮਲਦੇ ਹੋ, ਸਾਰੇ ਸਾਰੇ ਬਾਹਰਲੇ ਤਰੀਕੇ ਨੇ, ਉਹ ਮਹਾਰਾਜ ਰਿਜੈਕਟ ਕਰ ਰਹੇ ਨੇ। ਭਰਮ ਇਹਦਾ ਤੁਸੀਂ ਜਿਹੜਾ ਲੱਕੜਾਂ ਬਾਲ ਕੇ ਜੋ ਸਵਾਹ ਬਣਾਉਂਦੇ ਹੋ, ਤੁਸੀਂ ਆਪਣੇ ਭਰਮ ਸਾੜ ਕੇ ਅਤੇ ਸਵਾਹ ਬਣਾਓ, ਆਪਣੇ ਭਰਮ ਗਵਾਓ। ਭਰਮ ਜਰਾਏ ਮਤਲਬ ਜਲਾਏ, ਭਰਮ ਜਲਾ ਕੇ ਅਤੇ ਚੜਾ ਭਪੂਤ ਆਪਣੇ ਉੱਤੇ, ਪਿੱਤੇ ਆਪਣੇ ਅੰਦਰ ਭਰਮ ਨਾ ਕੋਈ ਰਹਿਣ ਦੇ। ਅਤੇ ਪੰਥਕ, ਪੰਥਕ ਬੰਦਾ ਤੂੰ ਕਿੱਦਾਂ ਬਣ ਸਕਦਾ, ਪੰਥ ਪੰਥ ਇਹਨਾਂ ਦਾ ਜੋਗੀਆਂ ਦਾ ਪੰਥ ਬੜਾ ਮਸ਼ਹੂਰ ਸੀ, ਆਈ ਪੰਥੀ ਹੋਰ ਸਾਰੇ ਪੰਥ ਇਹਨਾਂ ਦਾ ਗੋਰਖ ਪੰਥੀ ਇਹ ਕਈ ਪੰਥ ਸੀ ਇਹਨਾਂ ਦੇ, ਪੰਥ ਮੈਨੇ ਰਾਸਤਾ। ਕਹਿੰਦੇ ਪੰਥ ਇੱਕੋ ਹੀ ਹੈ, ਏਕ ਕਰ ਪੇਖਿਆ, ਇੱਕ ਰੱਬ ਦਾ ਰਾਸਤੇ ਤੇ ਆ ਜਾ, ਬਾਕੀ ਸਾਰੇ ਪੰਥ ਛੱਡ ਦੇ। ਇਹ ਜਿਹੜਾ ਪੰਥ ਹੈ ਜੋਗੀਆਂ ਦਾ ਸੀ ਬੜਾ ਪਾਰਾ। ਪਹਿਲਾਂ ਜਿਹੜੀ ਤੂੰ ਉੱਤੇ ਭਭੂਤੀ ਚੜਾਈ ਹੈ, ਮੈਂ ਆਪਣੇ ਭਰਮ ਸਾੜਦਾ, ਮੇਰੇ 'ਚ ਕੋਈ ਭਰਮ ਨਹੀਂ। ਫਿਰ ਜਿਹੜੀ ਹੈ ਪੰਥ ਮੇਰਾ ਕੀ ਹੈ, ਏਕ ਕਰ ਪੇਖਿਆ, ਮੈਂ ਇੱਕੋ ਰੱਬ ਦਾ ਹੀ ਆਸ਼ਕ ਹਾਂ। ਅੱਗੇ ਸਹਿਜ ਸੁਖ ਸੋ ਕੀਨੀ ਭੁਗਤਾ ਜੋ ਠਾਕੁਰੇ ਮਸਤਕ ਲਿਖੇ ਆ। ਕਹਿੰਦੇ ਜਿਹੜੇ ਮੇਰੇ ਮਸਤਕ 'ਚ ਲਿਖੀ ਹੈ ਮੈਨੂੰ ਰੋਟੀ ਮਿਲ ਜਾਂਦੀ ਹੈ, ਮੈਂ ਉਹਦੇ ਨਾਲ ਭੋਗਤਾ। ਪਤਾ ਕੀ ਹੈ, ਸਾਰੇ ਜੋਗੀ ਨਾ ਸਾਰੇ ਇਕੱਠੇ ਹੋ ਕੇ ਨਾ ਜੰਗਲਾਂ 'ਚ ਜਿਸ ਵੇਲੇ ਇਹਨਾਂ ਦੇ ਖਾਣ ਪੀਣ ਦਾ ਟਾਈਮ ਹੁੰਦਾ ਸੀ, ਫਿਰ ਇਹ ਸਿੰਘੀ ਵਜਾਉਂਦੇ ਸੀ। ਸਿੰਘੀ ਪਤਾ ਕੀ ਹੁੰਦੀ ਸੀ, ਸਿੰਘੀ ਹੁੰਦੀ ਸੀ ਕਿਸੇ ਪਸ਼ੂ ਦਾ ਸਿੰਘ ਵੱਢ ਕੇ ਨਾ ਉਹਦੇ ਡੂਡੀਆਂ ਉੱਠ ਕੱਟ ਕੇ ਅਤੇ ਉਹਦੀ ਤੂਤੀ ਬਣਾਈ ਹੁੰਦੀ ਸੀ, ਉਹ 'ਚ ਆਵਾਜ਼ ਕੱਢਦੇ ਹੁੰਦੇ ਆ। ਹਰਿਮੰਦਰ ਸਾਹਿਬ ਵੀ ਬਾਅਦ ਜਦੋਂ ਬਹਿੰਗੀ 'ਤੇ ਲੈ ਕੇ ਜਾਂਦੇ ਨਾ ਗ੍ਰੰਥ ਨੂੰ, ਉਹ ਬੜੀਆਂ ਬੜੀਆਂ ਸਿੰਘੀਆਂ ਵਜਾਉਂਦੇ ਸਰ। ਆਹ ਮਸਾਇਆ ਲੜਾਏ ਆ ਸਾਡੀ ਸਿੱਖੀ ਦੇ ਵਿੱਚ ਸ਼ਬਦਾਂ ਦਾ। ਮਹਾਰਾਜ ਨੇ ਸਿੰਘੀ ਹੋਰ ਦੱਸੀ ਆ, ਇਹ ਜੋਗੀਆਂ ਤੋਂ ਤੁਰੀ ਆ, ਉਹ ਸਿੰਘ ਵਜਾਉਂਦੇ ਸੀ। ਸਿੰਘੀ ਛੱਡ ਕੇ ਸਿੰਘ ਸਮਝ ਲਓ, ਬੈਠ ਕੇ ਦਾ ਸਿੰਘ ਜਾਂ ਫਲਾਂ, ਉਹ ਵਿੱਚੋਂ ਪੋਲਾ ਹੁੰਦਾ, ਉਹਦੀ ਉਤਲੀ ਬੂਬੀ ਕੱਟ ਕੇ ਨਾ ਉਹਦੀ ਤੂ ਤੂ ਬੁਲਾ ਕੇ ਅਤੇ ਮਾਰ ਜੇ ਸਿੰਘੀ, ਉਹਨੇ ਸਿੰਘੀ ਵਜਾਉਣਾ। ਉਹ ਫਿਰ ਜਿਸ ਵੇਲੇ ਦੁਪਹਿਰ ਦਾ ਟਾਈਮ ਉਹਨਾਂ ਦਾ ਲੰਚ ਟਾਈਮ ਹੁੰਦਾ ਸੀ ਨਾ, ਉਹ ਫਿਰ ਸਿੰਘੀ ਵਜਾਉਂਦੇ ਸੀ। ਫਿਰ ਸਾਰੇ ਜੋਗੀ ਜੰਗਲਾਂ 'ਚੋਂ ਆ ਜਾਂਦੇ ਸੀ, ਉੱਥੇ ਫਿਰ ਬੈਠ ਕੇ ਨਾ ਭੁਗਤ ਪਿਆਲਾ ਹੁੰਦਾ ਸੀ। ਇੱਕ ਤ ਪਿਆਲੇ ਉਰਕਟ ਕੁਰਕਟ, ਇੱਕ ਤ ਪਿਆਲੇ ਇੱਕ ਤ ਪੱਤਰ ਪਰ ਪਾਣੀ, ਇੱਕ ਤ ਪੱਤਰ ਪਰ ਉਰਕਟ ਕੁਰਕਟ। ਕਬੀਰ ਜੀ ਦੱਸਦੇ ਇਹਨਾਂ ਦਾ ਨਕਸ਼ਾ ਜੰਗਲਾਂ ਦੇ ਭੁਗਤ ਦਾ, ਉਹ ਭੁਗਤ ਪਿਆਲਾ ਵੰਡਦੇ ਸੀ। ਫਿਰ ਉਹ ਪਿਆਲਾ ਪਤਾ ਬਣਾਉਂਦੇ ਕਿੱਦਾਂ ਸੀ, ਬਹੁਤ ਸਾਰੀ ਦੇਗ ਜਿਹਨੂੰ ਕਹਿੰਦੇ, ਇਹ ਜੋਗੀਆਂ ਦੀ ਦੇਗ ਬਣ ਲੱਗੀ ਹੁਣ। ਇੱਕ ਤ ਪੱਤਰ ਪਰ ਉਰਕਟ ਕੁਰਕਟ, ਇੱਕ ਤ ਪੱਤਰ ਪਰ ਪਾਣੀ, ਆਸ ਪਾਸ ਪੰਥ ਜੋਗੀਆ ਬੈਠੇ, ਬੀਚ ਨਕਟ ਦੇ ਰਾਣੀ, ਨਕਟੀ ਕੋ ਠਣਗਣ ਬਾਡਾ ਡੂ, ਕਿੰਨੇ ਬਬੇਟੀ ਕਾਟੀ ਤੂੰ, ਕਾਨੋ ਕਾਟੀ ਨਾਕੋ ਕਾਟੀ, ਕਾਟ ਕੂਟ ਕੇ ਡਾਲੀ, ਕਹੋ ਕਬੀਰ ਸੰਤਨ ਕੀ ਬਹਿਣ, ਪਰ ਤੀਨ ਲੋਕ ਕੀ ਪਿਆਰੀ। ਤੇ ਆ ਸੀ ਕਬੀਰ ਸਾਹਿਬ ਦੀ ਸ਼ਬਦ, ਕਿਉਂਕਿ ਕਬੀਰ ਸਾਹਿਬ ਗੁਰੂ ਨਾਨਕ ਹਲੀ ਚੜ੍ਹਦੀ ਜਵਾਨੀ ਸੀ ਤੇ ਕਬੀਰ ਸਾਹਿਬ 120 ਸਾਲ ਦੇ ਹੋ ਗਏ ਸੀ। ਆ ਸੀ ਡਿਫਰੈਂਸ, ਸਮਝ ਲਓ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਜੋਗੀਆਂ ਦਾ ਕਿੱਡਾ ਜ਼ੋਰ ਹੋਊ। ਉਹ ਕਹਿੰਦੇ ਜੋਗੀ ਕੀ ਕਰਦੇ ਸੀ, ਇੱਕ ਇੱਕ ਪਿਆਲੇ 'ਚ ਇੱਕ ਪੱਤਰ, ਕਹਿੰਦੇ ਇੱਕ ਪਿਆਲੇ 'ਚ ਕੁੱਕੜ ਦਾ ਮਾਸ ਪਾ ਲੈਂਦੇ ਸੀ। ਕੁਰਕਟ, ਉਹ ਕੁੱਕੜੂ ਕੜੂ ਇਹਦਾ ਨਾਮ, ਇਹ ਕੁਰਕਟ ਦਾ ਮਤਲਬ ਹੈ ਕੁੱਕੜੂ ਕੜੂ, ਕਿ ਉਹ ਜਾਨਵਰ ਹੈ। ਉਰਕਟ ਕੁਰਕਟ, ਉਹ ਜਿਹੜਾ ਉਰਕਟ ਕੁਰਕਟ ਕੁੱਕੜ ਮਾਰ ਕੇ ਨਾ ਇੱਕ ਪਿਆਲੇ 'ਚ, ਫਿਰ ਵਿੱਚ ਸ਼ਰਾਬ ਪਾਉਂਦੇ ਸੀ ਇੱਕ ਪਿਆਲੇ 'ਚ। ਇੱਕ ਤ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀ ਆ ਬੈਠੇ, ਕਹਿੰਦੇ ਐ ਜਿੱਦਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਅੰਦਰ ਬੈਠੇ ਆ ਸਾਰਾ ਕੁਛ, ਇਹ ਪੰਜ ਬੀਚ ਨਕ। ਉਹ ਕਹਿੰਦੇ ਤੁਸੀਂ ਕਹੀ ਤੇ ਸਾਰਾ ਮਾਇਆ ਦਾ ਹੀ ਖੇਡ। ਇਸ ਕਰਕੇ ਇੱਕ ਤ ਪੱਤਰ ਪਰ ਉਰਕਟ ਕੁਰਕਟ, ਇਹ ਜੋਗ। ਹਾਲੀ ਤੱਕ ਮੈਂ ਗੁਰਦਾਸਪੁਰ ਜ਼ਿਲ੍ਹੇ 'ਚ ਜਾ ਕੇ ਉਹ ਜੋਗੀਆਂ ਦੇ ਸੈਂਟਰ ਦੇਖੇ ਮੇਰੇ ਸਾਰੇ ਉੱਧਰ ਹੈ, ਉੱਥੇ ਹਾਲੀ ਤੱਕ ਉਹ ਜੋਗੀ ਰਾਤ ਨੂੰ ਨਾ ਸ਼ਰਾਬ ਪੀਂਦੇ ਸਾਰੇ ਜੋਗੀ। ਹੁਣ ਉਹਨਾਂ ਨੂੰ ਸੌਖਾ ਠੇਕੇ 'ਚ ਮਿਲ ਜਾਂਦੀ। ਉਹ ਮੈਂ ਉਹਨੂੰ ਜਾ ਕੇ ਜਦੋਂ ਉੱਥੇ ਇੱਕ ਚਰਪਟ ਪਾਣੀ ਗਿਆ ਸਾਰਾ ਉੱਥੇ ਸਾਰੇ, ਉੱਥੇ ਪਿੰਡਾਂ ਸਾਹਿਬ ਦੇ ਲੋਕ ਵਿਚਾਰੇ ਐਵੇਂ ਮੰਨਦੇ ਆ, ਮੈਨੂੰ ਵੀ ਲੈ ਗਏ, ਵੀ ਕਹਿੰਦੇ ਪ੍ਰਾਹੁਣੇ ਨੂੰ ਵੀ ਲੈ ਚੱਲੋ ਅੱਜ ਤੇਰੀ। ਮੈਂ ਜਾ ਕੇ ਦੇਖਿਆ ਅਤੇ ਮੈਂ ਕਹਿੰਦੇ ਪ੍ਰਾਹੁਣੇ ਵੀ ਲੈ ਚੱਲੋ, ਮੈਂ ਕਹਿੰਦੇ ਕਿੱਧਰ ਚੱਲਿਓ, ਕਹਿੰਦੇ ਆਹ ਤੁਹਾਡੀ ਜੋਗੀਆਂ ਦਾ ਆਡਾ ਦੱਸੀਏ। ਬੜੇ ਭਾਰ ਉਸ ਆਲੇ ਦੁਆਲੇ ਜੋਗੀ, ਉਹ ਦੇਖਿਆ ਅਤੇ ਉਹ ਸ਼ਾਮ ਨੂੰ ਉਹ ਅਸੀਂ ਹੁਣ ਸੰਗ ਤੇਰਾ ਬੋਤਲ ਪਛਾਣਦੇ ਨਹੀਂ ਹੈ, ਅਜੇ ਇੱਕ ਮਿੰਟ 'ਚ ਪਛਾਣ ਲਈ ਨਹੀਂ। ਉਹ ਵਿੱਚ ਉਹਨਾਂ ਨੇ ਸੰਗ ਤੇਰੀ ਦੀ ਬੋਤਲ ਖੋਲ੍ਹੀ ਸਾਰਾ ਉੱਥੇ, ਕਹਿੰਦੀ ਜੀ ਇਹਦੀ ਜੋਗੀ ਰੋਜ਼ ਪੀਂਦੀ ਜੋਗੀ, ਇਹ ਫਿਰ ਪੀ ਕੇ ਨਾ ਫਿਰ ਸਮਾਧੀ 'ਚ ਬੈਠ ਜਾਂਦੇ। ਤੋ ਇੱਕ ਤ ਪੱਤਰ ਪਰ ਉਰਕਟ ਕੁਰਕਟ ਦਾ ਕਦੀ ਭੁੱਲਿਆ ਹੁਣ ਕੁੱਕੜ ਦਾ ਮਾਸ, ਇਸ ਕਰਕੇ ਇੱਕ ਪਿਆਲੀ 'ਚ ਪਾ ਕੇ ਇਹ ਜੋਗੀ ਬੈਠ ਜਾ। ਇਹਨੂੰ ਭੁਗਤ ਪਿਆਲਾ ਕਹੇ ਸੀ ਅਤੇ ਮਹਾਰਾਜ ਮੈਂ ਜਪ ਚ ਅਕਾਲ ਪੁਰਖ ਨਾਲ ਦਇਆ ਕੀਤੀ ਇਸ ਮੈਨਕਾਇੰਡ ਦੇ ਉੱਤੇ। ਉਹ ਕਹਿੰਦਾ ਭੁਗਤ ਗਿਆਨ, ਗਿਆਨ ਇਕੱਠਾ ਕਰ, ਇਹੋ ਤੇਰਾ ਪਿਆਲਾ ਹੈ ਗਿਆਨ ਦਾ। ਭੁਗਤ ਗਿਆਨ, ਦਇਆ, ਭੰਡਾਰਨ। ਉਹ ਫਿਰ ਪਿਆਲਾ ਵਰਤਾਉਂਦਾ ਸੀ ਇੱਕ ਜੋਗੀ, ਜਿੱਦਾਂ ਸ਼ਰਾਬ ਇੱਕ ਸਾਕੀ ਵਰਤਾਉਂਦਾ, ਅਤੇ ਉਹ ਕਹਿੰਦਾ ਭੁਗਤ ਗਿਆਨ, ਦਇਆ ਭੰਡਾਰਨ। ਜਿਹੜੀ ਸਾਕੀ ਬਣਾ ਉਹ ਦਇਆ ਨੂੰ ਬਣਾ, ਜੋ ਸਾਰਿਆਂ ਨੂੰ ਬਣਦੀ ਹੈ ਨਾ, ਇਸ ਕਰਕੇ ਸਾਰਿਆਂ 'ਤੇ ਦਇਆ ਕਰ। ਆਹ ਜਪ ਦਾ ਸੂਰਾ, ਭੁਗਤ ਗਿਆਨ, ਦਇਆ ਭੰਡਾ, ਆਹ ਭੁਗਤ ਪਿਆਲਾ। ਜੇ ਉਰਕਟ ਕੁਰਕਟ ਸਮਝ ਗਏ ਨਾ, ਫਟ ਜਪਜੀ ਸਾਹਿਬ ਪਾਠ ਕਰਨ ਵੇਲੇ ਭੁਗਤ ਸਮਝ ਆ ਜਾਊਗੀ। ਨਹੀਂ ਤੇ ਸਾਰੀ ਉਮਰ ਭੋਗਤੀ ਸਵਾਰੀ ਰਹਿਣੀ, ਤੁਹਾਡੀ ਕੱਖ ਨੀ ਬਣਨਾ ਪਾਠਾਂ ਪੁੱਠਾਂ ਨਾਲ, ਜੇ ਲਫ਼ਜ਼ ਨਾ ਸਮਝੇ ਮਹਾਰਾਜ। ਭੁਗਤ ਪਿਆਲਾ ਹੁੰਦਾ ਸੀ ਯੋਗੀਆਂ ਦਾ, ਤੇ ਇੱਥੇ ਵੀ ਉਹ ਲਿਖਿਆ ਭੁਗਤਾ। ਮੈਂ ਕਹਿੰਦਾ ਮੈਂ ਸਹਿਜ ਸਭਾਈ ਜੋ ਮੈਨੂੰ ਮਿਲ ਜਾਂਦਾ ਮੇਰੇ ਮਸਤਕ ਤੇ ਲਿਖਿਆ ਮੈਂ ਖਾ ਲੈਂਦਾ, ਬਾਕੀ ਤੁਹਾਡੇ ਯੋਗੀਆਂ ਨੂੰ ਆਹ ਪ੍ਰਪੰਚ ਨੀ ਮੈਂ ਕਰਦਾ, ਸਾਡਾ ਕੋਈ ਪਿਆਲਾ ਭੁਗਤਦਾ ਨੀ, ਮੇਰਾ ਪਿਆਲਾ ਸਹਿਜ ਦਾ ਹੈ। ਸਹਿਜ ਵੀ ਜੋ ਮਸਤਕ ਤੇ ਲਿਖਿਆ ਮਹਾਰਾਜ ਨੇ ਰਿਜਕ ਮੈਨੂੰ ਦੇਈ ਜਾਣਾ। ਬੜੀ ਡੂੰਘੀ ਟੋਕ ਹੈ ਤੇ ਭੂਤੀਆਂ ਇਹ ਬਾਹਰਲਾ ਚੜਾਉਣਾ ਉਹ ਸਭ ਮਹਾਰਾਜ ਨੇ ਜੀ ਕੱਟਿਆ ਭਾਰ ਸਹਿਜ ਸੁਖ ਸੋ ਕੀਨੀ ਭੁਗਤਾ ਭੁਗਤਾ ਭੁਗਤ ਪਿਆਲਾ ਸਹਿਜ ਸੁਖ ਕੀਨੀ ਭੁਗਤਾ ਏ ਜੋ ਠਾਕੁਰੇ ਮਸਤਕ ਲਿਖਿਆ ਜੁਗ ਤੇ ਜੁਗ ਜੁਗ ਤੇ ਫਿਰ ਉਹ ਜੋਗੀ ਆਸਣ ਲਾ ਕੇ ਬੈਠੇ ਹੁੰਦੇ ਸੀ ਬੜੀਆਂ ਬੜੀਆਂ ਚੌਂਕੜੀਆਂ ਤੇ ਅੰਦਰ ਉਹ ਮਨ ਆਸਣ ਨਹੀਂ ਸੀ ਲਾਉਂਦਾ। ਤੂੰ ਮਹਾਰਾਜ ਕਹਿੰਦੇ ਹੈ ਮਨ ਦਾ ਆਸਣ ਲਵਾ ਬਾਹਰਲੀਆਂ ਚੌਂਕੜੀਆਂ ਨਾਲ ਕੀ ਬਣ ਜਾਣਾ। ਜੈ ਹੈ ਭਾਵਨਾ ਜਿੱਥੇ ਮੇਰਾ ਮਨ ਨਹੀਂ ਪਾਉਂਦਾ ਪਾਓ ਡਰ ਨਹੀਂ ਹੈ ਇੱਥੇ। ਜਦੋਂ ਮਨ ਪਾਉਣਾ ਬੰਦ ਹੋ ਜਾਂਦਾ ਇਹਦਾ ਆਸਣ ਲੱਗਦਾ। ਕਹਿੰਦੀ ਜਿੱਥੇ ਮੇਰੇ ਮਨ ਦਾ ਪਾਉਣਾ ਨਹੀਂ ਹੈ ਉੱਥੇ ਮੇਰਾ ਆਸਣ। ਜਹਾਂ ਪਾਉਣਾ ਤਹਾਂ ਆਸਣ ਦਾ ਇਹਦਾ ਭਾਵ ਦਾ ਡਰ ਕਰ ਸਕਦੇ ਇੱਥੇ ਕੋਈ ਮੂਰਖ ਹੀ ਹੋਊਗਾ ਜਿਹੜਾ ਕੋਈ ਮਤਲਬ ਇਹਦਾ ਕਰੂ। ਜਿੱਥੇ ਪਾਉਣਾ ਬੰਦ ਹੋ ਜਾਂਦਾ ਮਨ ਦਾ ਮੇਰਾ ਆਸਣ ਲੱਗ ਜਾਂਦਾ। ਜਾਸ ਜਪਤ ਭਾਉ ਅਪਦਾ ਜਾਏ ਅੱਗੇ ਭਾਉ ਦਾ ਲਫ਼ਜ਼ ਕਲੀਅਰ ਕੀਤਾ ਧਾਵਤ ਮਨੂੰ ਆਵੇ। ਭਾਵ ਨਡਰ ਨਹੀਂ ਹੈ ਉਹਦੇ ਲਈ ਹੋਰ ਕੁਛ ਲਾ, ਲੇਕਿਨ ਨਡਰ ਡਰ ਡੁਰ ਇਹ ਸਭ ਇਹ ਗਲਤ ਇਹਨਾਂ ਦੇ ਆਸੇ ਦਾ ਟੀਕੇ ਔਰ ਇਸੇ ਲਫ਼ਜ਼ ਨਾਲ ਹੀ ਇਹਨਾਂ ਲੋਕਾਂ ਨਾਲ ਅੱਜ ਸੇਧਾਂ ਗੁਰੂ ਨਾਨਕ ਦੀ ਨਿੰਦਿਆ ਸਹਿੰਦੇ ਆ ਰਹੇ ਆ ਸਤਿਆਰਥ ਪ੍ਰਕਾਸ਼। ਜੋ ਸਵਾਮੀ ਉਹਨੇ ਲਿਖ ਦਿੱਤਾ ਦਯਾਨੰਦ ਨਾਲ ਸਤਿਆਰਥ ਪ੍ਰਕਾਸ਼ ਵੀ ਜੇ ਕੈਸੇ ਮੂਰਖ ਸਿੱਖ ਹੈ ਇੱਕ ਅਨਪੜ੍ਹ ਜਾਹਲ ਕੇ ਪਿੱਛੇ ਲੱਗੇ ਹੋਏ ਨਾਨਕ ਕੇ ਪਿੱਛੇ ਜਿਸ ਕੋ ਸੰਸਕ੍ਰਿਤ ਕੇ ਬਹਿ ਕਾ ਲਫ਼ਜ਼ ਉਹਨਾਂ ਨੇ ਵਿਗਾੜ ਕਰ ਨਿਰਭਉ ਬਣਾ ਦਿਆ ਔਰ ਨਿਰਭਉ ਔਰ ਜੇ ਕਿਸ ਕੇ ਪਿੱਛੇ ਲੱਗੇ ਹੋਏ ਹੈ ਸੰਸਕ੍ਰਿਤ ਕਾ ਆਸਲ ਲਫ਼ਜ਼ ਨਿਰਭੈ ਔਰ ਜੇ ਨਿਰਭਉ ਲਿਖ ਰਹੇ ਹੈ ਇਨਕੋ ਇਤਨਾ ਵੀ ਨਹੀਂ ਪਤਾ ਕਿਸ ਮੂਰਖ ਕੇ ਪਿੱਛੇ ਲੱਗੇ ਹੋਏ ਹੈ ਸੋ ਉਹ ਫਿਰ ਕਿਤਾਬ ਜ਼ਬਤ ਕਰਵਾਈ ਪੰਜਾਬ ਚ ਉਹ ਲੱਭਣ ਲਿਆ ਸਤਿਆਰਥ ਪ੍ਰਕਾਸ਼। ਅਰ ਪ੍ਰੋਫੈਸਰ ਸਾਹਿਬ ਸਿੰਘ ਵੀ ਕਹਿੰਦੇ ਹੈ ਜੀ ਨਿਰਭਉ ਦਾ ਮਤਲਬ ਨਡਾਰ ਹੈ ਪਰ ਇਹ ਬਾਣੀ ਪੰਜਾਬੀ ਦੇ ਕਈ ਲਫ਼ਜ਼ ਵਿਗੜਦੇ 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 ਨਿਰਭੈ ਤੋਂ ਨਿਰਭਉ ਬਣ ਗਏ ਦਾ ਮਤਲਬ ਉਹੀ ਹੈ। ਕਿਸੇ ਮੈਂ ਪਹਿਲੀ ਵਾਰੀ 4 ਸਾਲ ਹੋ ਗਏ ਕੌਣ ਕਰਾਈ ਮੈਂ ਉਹ ਪਰੂਫ ਦਿੱਤੇ ਸਾਰੀ ਬਾਣੀ ਚੋਂ ਵਾਰ ਚੋਂ ਸਾਰੇ ਗ੍ਰੰਥ ਚੋਂ ਭਈ ਨਿਰਭਉ ਦਾ ਮਤਲਬ ਆ ਦੇਖੋ ਹੁਣ ਇੱਥੇ ਕੋਈ ਮੂਰਖ ਹੀ ਹੋਊਗਾ ਜਿਹੜਾ ਭਉ ਦਾ ਮਤਲਬ ਡਰ ਕਰ ਜਾਏਗਾ। ਭਉ ਮੈਨੇ ਪਾਉਣਾ ਭਉ ਚੜ ਜਾਣੇ ਮਾਇਆ ਦੇ ਭਉ ਨਹੀਂ ਚੜੇ ਰੱਬ ਨੂੰ ਉਹ ਨਿਰਭਉ ਹੈ ਉਹ ਨਹੀਂ ਮਾਇਆ ਚ ਪਾਉਂਦਾ ਬਾਕੀ ਸਾਰੀ ਦੁਨੀਆ ਮਾਇਆ ਚ ਪਾਉਂਦੀ ਇਸ ਕਰਕੇ ਭਉ ਦਾ ਮਤਲਬ ਹੈ ਪਾਉਣਾ। ਜੈ ਪਾਉਣਾ ਆਸਣ ਬਾਂਧਿਆ ਜੈ ਪਾਉਣਾ ਹੈ ਆਸਣ ਕਹਿੰਦੇ ਤੁਸੀਂ ਤੇ ਪਸ਼ੂ ਦਾ ਸਿੰਘ ਵਜਾਉਂਦੇ ਹੋ ਨਾ ਸਿੰਘੀ ਮੈਂ ਅਨਹਦ ਸ਼ਬਦ ਵਜਾਉਣਾ ਇਹ ਅਨ ਇਹ ਸਿੰਘੀ ਅਨ ਰਾਤ ਪਾਣੀ ਇਹ ਸਿੰਘੀ ਅਨ ਰਾਤ ਪਾਣੀ ਸਾਡੇ ਸਾਹਮਣੇ ਹਰਿਮੰਦਰ ਸਾਹਿਬ ਚ ਜਦੋਂ ਉਹ ਲਿਜਾਂਦੇ ਆ ਪਾਲਕੀ ਜਾਈ ਉੱਥੇ ਉੱਥੇ ਸਿੰਘੀਆਂ ਵੱਜਦੀ ਕੋਈ ਰੋਕਣ ਵਾਲਾ ਨਹੀਂ ਮੈਨੂੰ ਪਤਾ ਹੀ ਨਹੀਂ ਸਿੱਖੀ ਨੂੰ ਵੀ ਸਿੰਘੀ ਕੀ ਹੈ ਕੀ ਕਰ ਰਹੇ ਨੇ ਸਾਡੇ ਕੋਲ ਨਾਲ ਕੀ ਸਾਡਾ ਸਾਰਾ ਖਜ਼ਾਨਾ ਲੁੱਟੀ ਜਾ ਰਹੇ ਨੇ ਸਾਰਾ ਕੁਝ ਜੋ ਔਰ ਇਹ ਕੋਈ ਕੰਮ ਕਰਨ ਵਾਲੇ ਇਹ ਤੇ ਰਿਜੈਕਟਡ ਹੈ ਸ਼ਬਦ ਦੇ ਵਿੱਚ ਸਾਡਾ ਅੰਦਰਲਾ ਅਨਹਦ ਸ਼ਬਦ ਵੱਜਣਾ ਚਾਹੀਦਾ ਗਾ ਸ਼ਬਦ ਵੱਜੇ ਗੋਬਿੰਦ ਗਾਜੇ ਅੰਦਰ ਸਭ ਕੁਛ ਹੋਣਾ ਔਰ ਇਹ ਬਾਹਰ ਹੀ ਸਿੰਘੀਆਂ ਵਜਾਈ ਜਾਂਦੇ ਆ ਮੇਰੀ ਸਿੰਘੀ ਕੀ ਹੈ ਸਿੰਘੀ ਪਾਣੀ ਕਿੰਦੀ ਦਾ ਭੇਖ ਆ ਗਿਆ ਜੋਗੀ ਇੱਕ ਹੋਰ ਵਰਦੀ ਪਾਉਂਦੇ ਸੀ ਸਾਡੇ ਵੀ ਸਿੱਖਾਂ ਚ ਬੜੀ ਵਰਦੀ ਮਸ਼ਹੂਰ ਪੰਜਾਂ ਪਿਆਰਿਆਂ ਨੂੰ ਵਰਦੀ ਪਵਾ ਲੈਂਦੀ ਦੇਖੋ ਕੈਸੇ ਕਮਲ ਦੇ ਕੁੱਜੇ ਹੈ ਪੰਜਾਂ ਪਿਆਰਿਆਂ ਦਾ ਲਕਸ਼ਮਣ ਤੇ ਰਾਮ ਚੰਦਰ ਵਾਂਗੂ ਜਲੂਸ ਕੱਢਦੇ ਜਿੱਦਾਂ ਉਹਨਾਂ ਦਾ ਗਏ ਉਹ ਸਾਰੇ ਬਨਵਾਸ ਦੇ ਵਿੱਚ ਹਾਂ ਪਿੱਛੇ ਐਨ ਉਦਾਂ ਦਾ ਹੀ ਜਲੂਸ ਉਦਾਂ ਦੇ ਲਿਬਾਸ ਸਾਰੇ ਬਣਾ ਕੇ ਹੁਣ ਪੰਜ ਪਿਆਰੇ ਸੀ ਉਹਨਾਂ ਦਾ ਉੱਤੇ ਭੇਖ ਬਣਾਉਂਦੇ ਉਹ ਭੇਖ ਤੋਂ ਬਗੈਰ ਨੀ ਤੁਸੀਂ ਖੰਡੇ ਵੱਟ ਦੀ ਪਾਲ ਦੇ ਸਕਦੇ ਭੇਖ ਇਸ ਕਰਕੇ ਅਸੀਂ ਰੋਕਦੇ ਹਾਂ ਇਹ ਜੋਗੀਆਂ ਦਾ ਜਿਹੜਾ ਭੇਖ ਸੀ ਉਹ ਇੱਕ ਉਹਨਾਂ ਦਾ ਇਹ ਵੀ ਭੇਖ ਸੀ ਹੱਥ ਚ ਡੰਡਾ ਰੱਖਦੇ ਸੀ ਆ ਜਪਜੀ ਸਾਹਿਬ ਚ ਵੀ ਡੰਡਾ ਆਉਂਦਾ ਡੰਡਾ ਪ੍ਰਤੀਤ ਡੰਡਾ ਜਿਹੜਾ ਸੀ ਉਹ ਪਤਾ ਜੋਗੀ ਕਿਉਂ ਰੱਖਦੇ ਸੀ ਵੀ ਕਿਤੇ ਸੱਪ ਸਲੂਪੀ ਨਿਕਲਿਆ ਤੇ ਅਸੀਂ ਬਚ ਜਾਈਏ ਸੱਪ ਨੂੰ ਮਾਰ ਸਕਦੇ ਹਾਂ ਜੰਗਲਾਂ ਚ ਰਹਿੰਦੇ ਸੀ ਫਿਰ ਕਿਤੇ ਡੂੰਘਾ ਪਾਣੀ ਲੰਘਣਾ ਹੋਏ ਤੇ ਡੰਡਾ ਲੈ ਕੇ ਪਹਿਲਾਂ ਟੋਹ ਲੈਂਦੇ ਸੀ ਵੀ ਇਹ ਗਾਂ ਨਾ ਕਿ ਡੋਬੂ ਡੰਡਾ ਦੋ ਕੰਮ ਲਈ ਉਹਨਾਂ ਦੀ ਹੁੰਦਾ ਸੀ ਬਾਹਰ ਸਫ਼ਰ ਚ ਜੰਗਲਾਂ ਚ ਰਹਿੰਦੇ ਸੀ ਵੀ ਕੋਈ ਆ ਤੇ ਉਹ ਡੰਡਾ ਤੇ ਉਸ ਮਹਾਰਾਜ ਕਹਿੰਦਾ ਸਾਡਾ ਡੰਡਾ ਪ੍ਰਤੀਤ ਹੈ ਜੁਗਤ ਡੰਡਾ ਪ੍ਰਤੀਤ ਪ੍ਰਤੀਤ ਕੀ ਮੇਰਾ ਰੱਬ ਤੇ ਫੇਥ ਆ ਉਹ ਮੇਰਾ ਰਾਖਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਕੀ ਬਜਾ ਲਾ ਮੈਨੂੰ ਕੋਈ ਚੀਜ਼ ਕੱਚ ਕਰ ਜਾਏ ਉਹਦੇ ਹੁਕਮ ਤੋਂ ਬਗੈਰ ਇਸ ਕਰਕੇ ਮੇਰਾ ਸ਼ਬਦ ਜੋ ਮੈਂ ਜਪਦਾ ਹੈ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਸ਼ਬਦ ਹੀ ਰਾਖਾ ਜਿਹੜਾ ਜਪ ਰਹੇ ਹਾਂ ਸਭ ਕੁਛ ਤੁਹਾਡੇ ਬਾਹਰਲੇ ਡੰਡੇ ਨਾ ਕੀ ਖੋਣਾ ਇਸ ਕਰਕੇ ਉਹ ਜਿਸ ਵੇਲੇ ਆ ਆ ਆ ਡੰਡਾ ਆਇਆ ਹੈ ਕਹਿੰਦਾ ਮੇਰਾ ਜਿਹੜੀ ਤੱਤ ਦੀ ਵਿਚਾਰ ਹੈ ਨਾਮ ਦੀ ਵਿਚਾਰ ਉਹੀ ਡੰਡਾ ਹੈ ਤੱਤ ਵਿਚਾਰ ਡੰਡਾ ਕਰ ਰੱਖਿਓ ਔਰ ਮੇਰੀ ਕੋ ਜੁਗਤ ਹੈ ਜੁਗਤ ਨਾਮ ਜੋਗੀ ਵੱਡ ਪਾਜੀ ਐਸਾ ਜੋਗ ਵੱਡ ਪਾਜੀ ਤੇ ਮਾਇਆ ਕੇ ਬੰਧਨ ਮਾਇਆ ਕੇ ਬੰਧਨ ਸੇਵ ਮੂਰਤ ਦਾ ਮਤਲਬ ਮੂਰਤ ਨਹੀਂ ਹੈ ਬਾਣੀ ਚ ਮੂਰਤ ਦਾ ਮਤਲਬ ਹੈ ਕਰੈਕਟਰ ਸਤਿਗੁਰ ਮੂਰਤੇ ਕੋ ਬਲ ਜਾਊ ਸਤਿਗੁਰ ਦੇ ਕਰੈਕਟਰ ਤੋਂ ਉਹਦੀਆਂ ਚੰਗੀਆਂ ਆਦਤਾਂ ਤੋਂ ਹੈਬਿਟਸ ਤੋਂ ਉਹਦੇ ਗੁਣਾਂ ਤੋਂ ਜਿੱਥੇ ਮੂਰਤ ਆ ਜਾਏ ਉਹ ਹੈ ਉਹਦਾ ਕਰੈਕਟਰ ਉਹ ਜੋ ਕੁਛ ਕਰਦਾ ਹੈ ਉਹਦੇ ਸਾਰੇ ਸਾਡੇ ਗੁਣ ਲਿਖੇ ਬੇਅੰਤ ਹੈ ਉਹਦੇ ਗੁਣ ਦਯਾਵਾਨ ਹੈ ਉਹ ਸਭ ਕੁਛ ਕਰਦਾ ਤੋਂ ਮੂਰਤ ਜਿੱਥੇ ਆ ਜਾਏ ਉਹ ਸਾਡੀ ਮੂਰਤ ਹੈ ਵੀ ਜਿਹਦੇ ਚ ਇਹੋ ਜਿਹਾ ਕਰੈਕਟਰ ਹੋਵੇ ਜਿਹੜਾ ਉੱਤੇ ਦੱਸਿਆ ਹੈ ਵੀ ਭਰਮਾਂ ਨੂੰ ਸਾੜ ਕੇ ਭਗਤੀ ਬਣਾਏ ਸਾਰੇ ਮੇਰਾ ਇਹੋ ਜਿਹਾ ਜਿਹੜਾ ਕਰੈਕਟਰ ਆ ਮੈਂ ਸੇਵ ਨਾਨਕ ਦੇ ਪੈਰ ਨਹੀਂ ਚੱਟਣੇ ਇੱਥੇ ਨਾਨਕ ਸ਼ਾਹ ਪੈਣੀ ਹੈ ਨਾਨਕ ਉਹਦੇ ਪੈਰ ਚੱਟਦਾ ਨਾਨਕ ਦੇ ਕੱਕੇ ਨੂੰ ਔਂਕੜ ਨਾਨਕ ਜਿਹੜਾ ਹੈ ਜੇ ਕੱਕੇ ਨੂੰ ਔਂਕੜ ਆ ਜਾਏ ਤੇ ਉੱਥੇ ਦੇਖੋ ਮਹੱਲਾ ਕਿਹੜਾ ਹੈ ਮਹੱਲਾ ਪੰਜਾਂ ਇਸ ਕਰਕੇ ਨਾਨਕ ਜੋਤ ਦਾ ਪੰਜਵਾਂ ਨਾਨਕ ਉਹ ਜੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਤੇ ਸਮਝ ਲਓ ਉਹਦਾ ਮਹੱਲਾ ਪੜੋ ਕਿਹੜਾ ਉਹ ਮਹੱਲਾ ਪੰਜਵਾਂ ਉਹ ਚੱਕ ਰਿਹਾ ਪੈਰ ਉਸ ਕਰੈਕਟਰ ਦੇ ਨਾਨਕ ਨਾਨਕ ਤਿਸ 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 ਦੇ ਥੱਲੇ ਫਿਰ ਔਂਕੜ ਦੇ ਗਏ ਤਿਸ ਨੂੰ ਸਟ੍ਰੈਸ ਕਰਕੇ ਹਾਈਲਾਈਟ ਕਰਕੇ ਸਿਰਫ ਉਸੇ ਕਰੈਕਟਰ ਦੀ ਔਰ ਉਹ ਮੂਰਤ ਕੀ ਹੈ ਸਤਿਗੁਰ ਮੂਰਤ ਕਾ ਬਲ ਜਾਓ ਸਤਿਗੁਰ ਮੂਰਤ ਕਾ ਬਲ ਜਾਓ ਸਤਿਗੁਰ ਮੂਰਤ ਕਾ ਬਲ ਜਾਓ ਇਹੋ ਮਹੱਲਾ ਲਿਖ ਰਿਹਾ, ਜਿਹੜਾ ਇੱਥੇ ਲਿਖ ਰਿਹਾ ਕਿਹੜੀ ਮੂਰਤ ਹੈ? ਸਾਡੇ ਲਈ ਇੱਕੋ ਹੀ ਮੂਰਤ ਹੈ ਸਤਿਗੁਰੂ, ਜਿਹਦੀ ਕੋਈ ਦੇਹ ਨਹੀਂ ਹੈ।
ਸਤਿਗੁਰ ਮੂਰਤ ਸਤਿਗੁਰ ਮੂਰਤ ਗੁਰ ਮੂਰਤ
ਕਲੇਰਾਂ ਵਾਲਾ ਕਮਲ ਦੇ ਕੁਝ ਮੂਰਤ ਸਤਿਗੁਰੂ ਦੀ ਨਾਂ ਸਮਝ ਕੇ ਗੁਰੂ ਨਾਨਕ ਦੀ ਮੂਰਤੀ ਪੂਜੀ ਜਾਂਦੀ। ਸਤਿਗੁਰ ਦੇਹ ਚ ਨਹੀਂ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਇਹਨਾਂ ਗੁਰੂਆਂ ਦਾ ਵੀ ਗੁਰੂ ਸੀ। ਇਸ ਕਰਕੇ ਸਤਿਗੁਰ ਮੂਰਤ ਕੀ ਹੈ? ਉਹਨੂੰ ਬਲ ਜਾ ਰਿਹਾ ਮਹੱਲਾ ਪੰਜਵਾਂ, ਔਰ ਉਹ ਸਤਿਗੁਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਯੁਗ ਯੁਗ ਪੀੜ੍ਹੀ ਚੱਲੇ ਸਤਿਗੁਰ ਕੀ। ਸਤਿਗੁਰ ਸਦਾ ਤੂੰ ਹੈ, ਉਸ ਦੇ ਅੰਡਰ ਹੈ ਅਸੀਂ ਸਾਰੇ ਸਾਰੇ ਗੁਰੂ ਵੀ ਉਹਦੇ ਅੰਡਰ, ਇਸ ਕਰਕੇ ਉਸ ਮੂਰਤ ਨੂੰ ਬਲ ਜਾਂਦੇ ਹੈ।
ਇਹ ਮੂਰਤ ਬਲ ਜਾਓ ਸਤਿਗੁਰ ਮੂਰਤ ਬਲ ਜਾਓ ਸਤਿਗੁਰ ਮੂਰਤ ਬਲ ਜਾਓ ਸਤਿਗੁਰ ਮੂਰਤ ਬਲ ਜਾਓ।
ਉਹਦਾ ਦੇਖੋ ਕਰੈਕਟਰ ਆ ਰਿਹਾ, ਉਸ ਮੂਰਤ ਦਾ ਕਰੈਕਟਰ,
ਜਿਸ ਕੋ ਜਿਸ ਪ੍ਰਾਣੀ ਕੋ ਕੋਈ ਨਾ ਰੱਖੇ, ਜਿਸ ਪ੍ਰਾਣੀ ਕੋ ਕੋਈ ਨਾ ਰੱਖੇ, ਇਹ ਤਿਸ ਤੂੰ ਦੇਹ